ढूंढता
नाम भूल जाएगा।
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923. 416-399-1540.
The biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
मौसम ढेर सारी उम्मीदें और बहुत सी खुशियों के साथ स्वागत करते हैं इस प्यारे से दिन का रेडियो वाई पर। अ वेरी वार्म गुड मॉर्निंग टू यू ऑल। मैं माही वेलकम करती हूँ आपका आज के शो साउथ एशियन पर्ल्स प्राइम टाइम में। अब हर दिन वाई मीडिया के साथ हम हाजिर हो जाते हैं आपके लिए लेटेस्ट न्यूज इन्फॉर्मेशन और एंटरटेनमेंट लेकर। प्लेटफॉर्म चाहे कोई भी हो, प्रिंट, रेडियो, टीवी या फिर डिजिटल, हर जगह मौजूद रहते हैं हम वाई मीडिया के साथ ताकि आप तक एंटरटेनमेंट और इन्फॉर्मेशन का बैलेंस दूध हम पहुंचा सकें। और जल्द ही हमारे साथ शो में जुड़ेंगे हमारे ग्रुप एडिटर एंड सीईओ वाई मीडिया युद्धवीर जसपाल जी, जो लेकर आते हैं हेडलाइंस एंड स्टोरी बिहाइंड हेडलाइंस। लेकिन शो की शुरुआत हम करेंगे आज के वेदर अपडेट्स के साथ। और किस तरीके का वेदर हो रहा है, क्या आज आप विटनेस करने वाले और पूरे हफ्ते वेदर कैसा रहने वाला है, सारी इन्फॉर्मेशन हम आपको देंगे। तो इस समय 26 डिग्रीज हो रहा है, हाईएस्ट आज 31 डिग्रीज जाने वाला है, लोएस्ट रहेगा 15 डिग्रीज। गर्मी ही आपको थोड़ी सी आज लगने वाली है, लेकिन ज्यादा सनी भी नहीं होने वाला है, क्लाउडी ही रहने वाला है आज वेदर। और कल की बात करें तो हाईएस्ट रहेगा 26 डिग्रीज, लोएस्ट रहेगा 18 डिग्रीज, और सनी और क्लाउडी दोनों टाइप के वेदर्स आप विटनेस करने वाले हैं। वेंसडे को बारिश हो सकती है विद अ हाई ऑफ 24 डिग्रीज एंड अ लो ऑफ 15 डिग्रीज, लेकिन थर्सडे को आप सनशाइन ऑब्जर्व करेंगे विद अ हाई ऑफ 26 degrees and a low of 15 degrees. Friday को भी आप sunshine witness करेंगे with a high of 27 degrees and a low of 15 degrees. Saturday को sunny cloudy type का weather होने वाला है with a high of 29 degrees and a low of 16 degrees. लेकिन Sunday को फिर से बारिश हो जाएगी with a high of 28 degrees and a low of 18 degrees. तो overall कह सकते हैं कि ये जो weather है इसमें sunlight भी होगी और cloudy weather भी आप witness कर सकते हैं, लेकिन ना ज्यादा ठंड है ना ज्यादा गर्मी है, एंड दैट इज द वेदर फॉर दिस वीक। तो बाहर जाने का प्लान है अगर आपका, आराम से जाइए, वेदर आपको डिसअपॉइंट बिल्कुल नहीं करने वाला है। और अब वक्त हो गया है स्पॉन्सर अपडेट्स का। आपकी शहर में कौन कौन सी सर्विसेज हैं जिनका फायदा आप उठा सकते हैं, वो हम आपको बताते हैं। तो उपेंद्र अवस्थी आपके लिए लेकर आए हैं अमेजिंग रियल एस्टेट अपॉर्चुनिटी, हॉलैंड मार्श फार्मलैंड, 11 प्लस एकर्स विद अ डीटैच्ड होम ऑन साइट इन किंग सिटी, कॉर्नर ऑफ हाईवे 400 एंड हाईवे 9। अगर आप इस प्रॉपर्टी में इंटरेस्टेड हैं तो उपेंद्र अवस्थी जी को जरूर कॉन्टैक्ट कीजिए। इनका नंबर है 6473028589 6473028589। और GTA का पहला IHOP अब आ गया है आपके शहर ब्रैम्पटन में, तो एंजॉय करें एक्सटेंसिव वैरायटी ऑफ मेन्यू IHOP ब्रैम्पटन की। सुबह 6 बजे से लेकर रात के 10 बजे तक IHOP ब्रैम्पटन में 50 विस्केंट क्रेसेंट, मेजर इंटरसेक्शन हाईवे 410 एंड सील्स एवेन्यू। आप कॉल भी कर सकते हैं 9054594467 पर, 9054594467। IHOP, लेट्स पुट अ स्माइल ऑन योर प्लेट। एंड पाइन व्यू वेस्ट यूनिट सेलिब्रेट कर रहे हैं द पावर ऑफ फैक्ट्री ऑर्डर्स अपने सभी लाइनअप पे, और साथ ही दे रहे हैं कंपेरेटिव प्रोग्राम थ्रू आउट द मंथ ऑफ जुलाई। तो अगर आप नई गाड़ी ढूंढ रहे हैं तो यूनडे शिफ्ट को ज्वाइन कीजिए ड्राइव सेल्स इवेंट के दौरान। अगर आपके पास यूज्ड व्हीकल है और उसे अपग्रेड कराना चाहते हैं तो पाइन व्यू वेस्ट यूनिट फ्री अप्रेजल भी दे रहे हैं, फ्री कार फैक्ट रिपोर्ट भी दे रहे हैं, वो भी बेस्ट वैल्यू पॉसिबल पे। तो आज ही विजिट करें pineviewwest.ca, दैट्स pineviewwest.ca। और लग्जरी मेंस वेयर की तलाश में है तो लैरिमार सब GTA में आ गए हैं कस्टम मेड सूटिंग शर्टिंग के साथ। आप इनके स्टूडियो को विजिट कर सकते हैं, मेजर इंटरसेक्शन है डिक्सी एंड स्टील्स, यूनिट 19-170 विल्किंसन रोड, ब्रैम्पटन ऑन्टेरियो। आप इन्हें कॉल भी कर सकते हैं अपॉइंटमेंट के लिए, इनका नंबर है 6479955509 6479955509। और फिट रहना हो जाएगा और भी आसान प्लैनेट फिटनेस के साथ। ज्वाइन करें प्लैनेट फिटनेस की मेंबरशिप, $1 डाउन $15 अ मंथ विदाउट एनी कमिटमेंट, और कैंसिल किसी भी टाइम कर सकते हैं। क्लीन जोन्स आपको मिल रहे हैं विद टन्स ऑफ इक्विपमेंट, तो फिटनेस ट्रेनिंग के लिए तैयार हो जाइए और आज ही लॉग इन करें planetfitness.ca पर, या फिर अपने नियरेस्ट प्लैनेट फिटनेस क्लब पे आप जा सकते हैं। ये डील सिर्फ जुलाई 20th तक ही वैलिड है, एनुअल फी $39 एप्लीकेबल भी है। फाइनेंशियल सर्विसेज की बात करें तो नाम आता है आमर इंश्योरेंस का, जो कि आपको हेल्प करते हैं सेव करने में अप टू 25% ऑन होम एंड ऑटो इंश्योरेंस। तो आज ही कॉल कीजिए आमर इंश्योरेंस को, इनका नंबर है 9053345500 9053345500, आमर इंश्योरेंस। एंड वाई मीडिया के साथ अगर आप एडवर्टाइज करना चाहते हैं तो हमारा नंबर है 416-475-5000 416-475-5000। एंड अब साउथ एशियन पर्ल्स प्राइम टाइम में हमारे ग्रुप एडिटर एंड सीईओ वाई मीडिया युद्धवीर जसपाल जी जुड़ गए हैं, जो लेके आते हैं हेडलाइंस एंड स्टोरी बिहाइंड हेडलाइंस। युद्धवीर जी, वेलकम टू द शो।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसपाल, ओनली ऑन साउथ एशियन पल्स।
Oh,
Call Yudhvir Jaswal 647-272-8182 or visit SouthAsianDaily.com. South Asian
Y Media Group ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ Y ਔਰ ਚੈਨਲ Y ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਪ੍ਰੋਪਰੀਟਰ Y ਮੀਡੀਆ ਮੈਂ ਯੁਧਰੀ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਬੀਤਿਆ ਹੋਏਗਾ ਔਰ ਵੀਕਐਂਡ ਤੋਂ ਬਾਅਦ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੈਗੇ ਹਾਂ ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ Y ਮੀਡੀਆ ਪੋਲੀਟੀਕਲ ਸੈਂਸੈਕਸ Y ਮੀਡੀਆ ਪੋਲੀਟੀਕਲ ਸੈਂਸੈਕਸ ਜਿਹਦੇ ਵਿੱਚ ਕਿ ਗੱਲਬਾਤ ਕਰਾਂਗੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ। ਉਹਨਾਂ ਨੇ ਜੋ ਹਾਲ ਹੀ ਦੇ ਵਿੱਚ ਕੁਝ ਫੈਸਲੇ ਹੋਏ ਨੇ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਦੇ ਪੋਲੀਟੀਕਲ ਕਰੀਅਰ ਦੇ ਉੱਤੇ ਕੀ ਅਸਰ ਪਏਗਾ, ਕੀ ਫਿਊਚਰ ਹੈ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦਾ, ਪੋਲੀਟੀਕਲ ਕਰੀਅਰ ਦਾ ਕੀ ਫਿਊਚਰ ਹੈ, ਕਿਸ ਤਰਫ ਜਾਣਗੇ, ਫੈਡਰਲ ਸਿਆਸਤ ਦੇ ਵਿੱਚ ਹੀ ਰਹਿਣਗੇ, ਰਹਿ ਸਕਦੇ ਨੇ ਫੈਡਰਲ ਸਿਆਸਤ ਦੇ ਵਿੱਚ, ਕਿਹੜੀਆਂ ਕਿਹੜੀਆਂ ਆਪਸ਼ਨਸ ਨੇ ਉਹਨਾਂ ਕੋਲ, ਜਾਂ ਫਿਰ ਮਿਊਨਿਸਪਲ ਸਿਆਸਤ ਦਾ ਰੁੱਖ ਕਰਨਗੇ। ਮਿਊਨਿਸਪਲ ਸਿਆਸਤ ਦੇ ਵਿੱਚ ਵੀ ਬੜੀਆਂ ਸਾਰੀਆਂ ਉਹਨਾਂ ਕੋਲ ਆਪਸ਼ਨਸ ਹਜੇ ਵੀ ਬਰਕਰਾਰ ਨੇ, ਸੋ ਇਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਹੈਲਥ ਕੇਅਰ, ਕੈਨੇਡਾ ਦਾ ਹੈਲਥ ਕੇਅਰ ਹਮੇਸ਼ਾ ਹੀ ਚੈਲੇਂਜਸ ਦਾ ਸਾਹਮਣਾ ਕਰਦਾ ਰਿਹਾ, ਲੇਕਿਨ ਹੁਣ ਚੈਲੇਂਜਸ ਜਿਹੜੇ ਆ ਕੈਨੇਡਾ ਦੇ, ਸਾਰੇ ਕੈਨੇਡਾ ਦੀ ਅਸੀਂ ਗੱਲ ਕਰ ਰਹੇ ਹਾਂ, ਹੈਲਥ ਕੇਅਰ ਦੇ ਵਿੱਚ ਚੈਲੇਂਜਸ ਵੱਧ ਰਹੇ ਨੇ, ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੇ ਨੇ। ਸਾਡੇ ਓਨਟੈਰੀਓ ਦੇ ਵਿੱਚ ਹੈਲਥ ਕੇਅਰ ਦੇ ਚੈਲੇਂਜਸ ਵੱਧ ਰਹੇ ਨੇ, ਔਰ ਸਾਡੇ ਜੇ ਅਸੀਂ ਲੋਕਲ ਗੱਲ ਕਰੀਏ ਬ੍ਰੈਂਪਟਨ, ਮਿਸਿਸਾਗਾ, ਗ੍ਰੇਟਰ ਟੋਰਾਂਟੋ ਏਰੀਆ, ਸਾਡੇ ਇੱਥੇ ਵੀ ਹੈਲਥ ਕੇਅਰ ਨੂੰ ਮੈਨੇਜ ਕਰਨਾ ਇੱਕ ਬੜਾ ਚੈਲੇਂਜ ਬਣਦਾ ਚਲਾ ਜਾ ਰਿਹਾ, ਔਰ ਜਿਹਦਾ ਅਸਰ ਅੱਜ ਨਹੀਂ ਤਾਂ ਕੱਲ੍ਹ ਸਾਡੇ ਸਾਰਿਆਂ ਦੇ ਉੱਤੇ ਜ਼ਰੂਰ ਹੋ ਰਿਹਾ। ਲੇਕਿਨ ਕਿਆ ਸਾਡਾ ਧਿਆਨ ਇਸ ਤਰਫ ਹੈ, ਜਿਹਨਾਂ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਉੱਤੇ, ਉਹਨਾਂ ਦਾ ਤਾਂ ਧਿਆਨ ਡੈਫੀਨੇਟਲੀ ਹੈ, ਲੇਕਿਨ ਕਿਆ ਅਸੀਂ ਜਿੰਨੀ ਤਵੱਜੋ ਇੱਥੇ ਦੇਣੀ ਚਾਹੀਦੀ ਹੈ, ਕੀ ਅਸੀਂ ਇਹਦੇ ਬਾਰੇ ਇੰਨੀ ਗੱਲ ਕਰਦੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਲੇਬਰ ਸ਼ਾਰਟੇਜਸ ਰਾਈਟ ਅਕ੍ਰੋਸ ਕੈਨੇਡਾ, ਪ੍ਰੀਮੀਅਰਸ ਦੀ ਮੀਟਿੰਗ ਵਿਕਟੋਰੀਆ ਦੇ ਵਿੱਚ ਹੋ ਰਹੀ ਹੈ, ਉਹਨਾਂ ਦੇ ਏਜੰਡਾ ਦੇ ਉੱਤੇ ਲੇਬਰ ਸ਼ਾਰਟੇਜ, ਹੈਲਥ ਕੇਅਰ, ਇਨਫਲੇਸ਼ਨ, ਇਹ ਸਾਰੀਆਂ ਚੀਜ਼ਾਂ ਜ਼ਰੂਰ ਹੋਣਗੀਆਂ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਪ੍ਰੀਮੀਅਰ, ਸਾਰੇ ਹੀ ਪ੍ਰੋਵਿੰਸਿਸ ਦੇ ਪ੍ਰੀਮੀਅਰ ਮੁਲਾਕਾਤ ਕਰ ਰਹੇ ਨੇ ਵਿਕਟੋਰੀਆ ਦੇ ਵਿੱਚ, ਉਹ ਕੀ ਗੱਲ ਕਰਨਗੇ, ਕੀ ਏਜੰਡਾ ਦੇ ਉੱਤੇ ਹੈਗਾ, ਕੀ ਫੈਸਲਾ ਹੋ ਸਕਦਾ ਹੈ। ਹੈਲਥ ਕੇਅਰ ਦੇ ਉੱਤੇ ਫੋਕਸ ਤਾਂ ਹੈ, ਲੇਬਰ ਸ਼ਾਰਟੇਜ, ਇਨਫਲੇਸ਼ਨ ਤੇ ਹੈ, ਬਟ ਕੋਈ ਹੱਲ ਵੀ ਇਹਦੇ ਵਿੱਚੋਂ ਨਿਕਲੇਗਾ ਜਾਂ ਨਹੀਂ ਨਿਕਲੇਗਾ, ਇਹਦੀ ਵੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਰੋਜਰਸ ਦੀ ਜੋ ਹਾਲ ਹੀ ਦੇ ਵਿੱਚ ਆਊਟੇਜ ਹੋਈ ਹੈ, ਹੁਣ ਇਹਦਾ ਸਾਡੇ ਉੱਤੇ ਕੀ ਅਸਰ ਪਏਗਾ, ਅਸੀਂ ਆਊਟੇਜ ਦੇਖੀਏ, ਸਾਹਮਣਾ ਕੀਤਾ ਹੈਗਾ, ਕਿਆ ਇਹਦੇ ਬਾਰੇ ਕੋਈ ਹੱਲ ਲੱਭਣਗੇ। ਅੱਜ ਇੰਡਸਟਰੀ ਮਿਨਿਸਟਰ ਨੇ ਟੈਲੀਕਾਮ ਜਾਇੰਟਸ ਦੇ ਲੀਡਰਸ ਜਿਹੜੇ ਨੇ ਉਹਨਾਂ ਦੀ ਮੀਟਿੰਗ ਦਾ ਬੁਲਾ ਲਈ ਹੈ, ਬਟ ਕਿਆ ਗਲਤੀ ਇਕੱਲੇ ਟੈਲੀਕਾਮ ਲੀਡਰਸ ਦੀ ਹੈ ਜਾਂ ਖੁਦ ਸਰਕਾਰ ਦੇ ਉੱਤੇ ਵੀ ਕੋਈ ਸਵਾਲ ਨੇ, ਸਰਕਾਰ ਕਿਆ ਹੋਰ ਵੱਧ ਕੰਪੀਟੀਸ਼ਨ ਰੱਖਣਾ ਚਾਹੀਦਾ, ਸਰਕਾਰ ਕੀ ਕਰ ਸਕਦੀ ਹੈ ਇਹਦੇ ਬਾਰੇ, ਔਰ ਕਿਆ ਇਨ ਦਾ ਪਾਸਟ ਜਦੋਂ ਬਹੁਤ ਵਾਰ ਇਹਦੇ ਬਾਰੇ ਸਵਾਲ ਖੜੇ ਕੀਤੇ ਗਏ ਕਿ ਹੋਰ ਜ਼ਿਆਦਾ ਕੰਪੀਟੀਸ਼ਨ ਦੀ ਜ਼ਰੂਰਤ ਹੈ, ਤਾਂ ਕਿਆ ਸਰਕਾਰ ਨੇ ਐਸਾ ਕੁਛ ਕੀਤਾ। ਸਾਡੇ ਕੈਨੇਡਾ ਦੇ ਵਿੱਚ ਲਿਮਿਟਿਡ ਜੀ ਕੰਪਨੀਜ਼ ਹੈਗੀਆਂ ਨੇ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਹੈ ਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਇਨ ਕੰਟਰੀ ਇਨ ਦਾ ਵਰਲਡ, ਬਟ ਇੱਕ ਚੀਜ਼ ਨਾਲ ਅਸੀਂ ਇਹ ਵੀ ਐਡ ਕਰ ਦਿੰਦੇ ਹਾਂ, ਲੀਡਰਸ਼ਿਪ ਜਿਹੜੀ ਆ ਬੜੀ ਮੀਡੀਓਕਰ ਜਿਹੀ ਆ, ਮੀਡੀਓਕਰਿਟੀ। ਸਾਡੇ ਕੁਛ ਲੀਡਰਸ ਵਾਕਈ ਹੀ ਬ੍ਰਿਲੀਅੰਟ ਵੀ ਹੈਗੇ ਨੇ, ਕੁਛ ਲੀਡਰਸ ਬਹੁਤ ਘੱਟ ਨੇ। ਕੈਨੇਡਾ ਵਰਗੀ ਇੱਕ ਬੜੀ ਕੰਟਰੀ, ਅਸੀਂ ਏਰੀਆ ਦੇ ਹਿਸਾਬ ਦੇ ਨਾਲ ਬਹੁਤ ਬੜੇ ਹਾਂ, ਵੀ ਆਰ ਪਾਰਟ ਆਫ ਦਾ G7 ਕੰਟਰੀ, ਅਸੀਂ ਇਕਨੋਮੀ ਦੇ ਲਿਹਾਜ਼ ਦੇ ਨਾਲ ਬਹੁਤ ਬੜੇ ਹਾਂ, ਲੇਕਿਨ ਜਿਸ ਵਧੀਆ ਲੀਡਰ ਦੀ ਸਾਨੂੰ ਉਮੀਦ ਹੈ, ਸਾਡੇ ਕੋਲ ਜੋ ਵਧੀਆ ਲੀਡਰਸ਼ਿਪ ਚਾਹੀਦੀ ਹੈ ਓਵਰਆਲ ਹਰ ਏਰੀਆ ਦੇ ਵਿੱਚ, ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ, ਸਾਡੇ ਕੋਲ ਸ਼ਾਇਦ ਓਨੀ ਵਧੀਆ ਲੀਡਰਸ਼ਿਪ ਨਹੀਂ ਹੈ, ਜਿਹਦੇ ਕਾਰਨ ਕਿ ਅੱਜ ਜਿਸ ਤੇਜ਼ੀ ਦੇ ਨਾਲ ਅਸੀਂ ਅੱਗੇ ਵਧੇ ਸੀਗੇ, ਅੱਜ ਬਹੁਤ ਸਾਰੀਆਂ ਹੋਰ ਕੰਟਰੀਜ਼ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ, ਅਸੀਂ ਅੱਜ ਕਿਉਂ ਥੋੜ੍ਹਾ ਪਿੱਛੇ, ਰੈਲੇਟਿਵਲੀ ਪਿੱਛੇ ਰਹਿੰਦੇ ਚਲੇ ਜਾ ਰਹੇ ਹਾਂ, ਇਹ ਸਵਾਲ ਸਾਨੂੰ ਜ਼ਰੂਰ ਪੁੱਛਣਾ ਪਏਗਾ। ਔਰ ਇਸ ਤੋਂ ਇਲਾਵਾ ਕੁਛ ਹੋਰ ਖਬਰਾਂ ਨੇ ਸਾਡੇ ਇੱਥੇ ਕੈਨੇਡਾ ਤੋਂ, ਇਹ ਸਾਰੀ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਜਗਤ ਤੋਂ ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਅੱਜ ਮੌਜੂਦ ਨੇ। ਅਮਰੀਕਾ ਦੀ ਗੱਲ ਕਰਾਂਗੇ, ਚਾਈਨਾ ਦੀ ਗੱਲ ਕਰਾਂਗੇ, ਬ੍ਰਿਟੇਨ ਦੇ ਵਿੱਚ ਕੌਣ ਹੋਏਗਾ ਨਵਾਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਸਮੇਤ ਟੋਟਲ 11 ਜਿਹੜੇ ਕੈਂਡੀਡੇਟ ਜਿਹੜੇ ਨੇ ਅਨਾਊਂਸ ਹੋ ਚੁੱਕੇ ਨੇ, ਜੋ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣੇਗਾ ਉਹ ਇੰਗਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇਗਾ, ਸੋ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸ਼ਿੰਜ਼ੋ ਐਬੇ ਜਿਹੜੇ ਨੇ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਹੋਈ ਹੈ, ਉਸ ਤੋਂ ਬਾਅਦ ਲੇਟੈਸਟ ਡਿਵੈਲਪਮੈਂਟਸ ਕਿਹੜੀਆਂ ਹੋ ਰਹੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ, ਔਰ ਗੱਲ ਕਰਾਂਗੇ ਚਾਈਨਾ ਦੀ। ਉਸ ਤੋਂ ਬਾਅਦ ਪਾਕਿਸਤਾਨ ਤੋਂ ਸਾਡੇ ਕੋਲ 3 ਬੜੀਆਂ ਖਬਰਾਂ ਨੇ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਪਾਕਿਸਤਾਨ ਦੇ ਵਿੱਚ ਵੀ ਥੋੜੇ ਚੈਲੇਂਜਸ ਜਿਹੜੇ ਨੇ ਉਹ ਕਾਫੀ ਵੱਧ ਰਹੇ ਨੇ, ਕੀ ਹੈ ਉਹ ਸਾਰੇ ਚੈਲੇਂਜਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਇੰਡੀਆ ਦੀ, ਇੰਡੀਆ ਦੇ ਵਿੱਚ ਅਸੀਂ ਜ਼ਰੂਰ ਗੱਲ ਕਰਨਾ, ਅੱਛਾ ਅਸੀਂ ਸ਼੍ਰੀਲੰਕਾ ਦੀ ਵੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਉਹ ਜ਼ਰੂਰ ਸ਼ੇਅਰ ਕਰਨੀ ਹੈਗੀ, ਸ਼੍ਰੀਲੰਕਾ ਦੀ ਕਾਫੀ ਸਾਰੀਆਂ ਅਪਡੇਟਸ ਨੇ। ਔਰ ਇੰਡੀਆ ਦੇ ਵਿੱਚ ਹਜੇ ਮਹਾਰਾਸ਼ਟਰਾ ਦੇ ਵਿੱਚ ਸ਼ਿਵ ਸੈਨਾ ਵਾਸਤੇ ਕ੍ਰਾਈਸਿਸ ਜਿਹੜਾ ਖਤਮ ਨਹੀਂ ਹੋਇਆ, ਸੋ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਇਸ ਤੋਂ ਇਲਾਵਾ ਦਿੱਲੀ ਤੋਂ ਖਬਰਾਂ ਨੇ, ਇੰਡੀਆ ਦੇ ਵਿੱਚ ਤਿੰਨ ਚਾਰ ਨੈਸ਼ਨਲ ਲੈਵਲ ਦੇ ਉੱਤੇ ਖਬਰਾਂ ਨੇ। ਪੰਜਾਬ ਦੀ ਵੀ ਗੱਲ ਕਰਾਂਗੇ, ਪੰਜਾਬ ਦੇ ਵਿੱਚ ਸਾਰੇ ਜਾਣਦੇ ਆ ਜੋ ਪ੍ਰੋਜੈਕਟ ਮਤੇਵਾੜਾ ਦੇ ਵਿੱਚ ਲਗਾਇਆ ਜਾਣਾ ਸੀਗਾ ਉਹ ਕੈਂਸਲ ਕਰ ਦਿੱਤਾ ਗਿਆ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਖੁਦ ਵੀ ਅਨਾਊਂਸਮੈਂਟ ਕਰ ਦਿੱਤੀ ਹੈਗੀ ਹੈ, ਸੋ ਉਹਦੀ ਵੀ ਡਿਟੇਲ ਰਿਪੋਰਟ ਜਿਹੜੀ ਹੈ ਕਿ ਇਹ ਜਿਹੜਾ ਮਤੇਵਾੜਾ ਟੈਕਸਟਾਈਲ ਪ੍ਰੋਜੈਕਟ ਸੀਗਾ ਲੁਧਿਆਣੇ ਦੇ ਵਿੱਚ ਲਗਾਇਆ ਜਾਣਾ ਸੀਗਾ, ਇਹਦੀ ਕੀ ਰਿਪੋਰਟ ਹੈ, ਕੀ ਡਿਟੇਲ ਹੈ, ਇਹ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਰਾਘਵ ਚੱਡਾ ਸਾਹਿਬ, ਪੰਜਾਬ ਸਰਕਾਰ ਨੇ ਉਹਨਾਂ ਨੂੰ ਅਪੁਆਇੰਟ ਕਰ ਦਿੱਤਾ ਚੇਅਰਮੈਨ ਆਫ ਦਾ ਐਡਵਾਈਜ਼ਰੀ ਕਮੇਟੀ। ਰਾਘਵ ਚੱਡਾ ਸਾਹਿਬ ਬਾਰੇ ਗੱਲ ਤਾਂ ਅਸੀਂ ਬਹੁਤ ਦੇਰ ਦੇ ਕਰਦੇ ਚਲੇ ਆ ਰਹੇ ਹਾਂ, ਔਰ ਮੇਰੇ ਲਈ ਤਾਂ ਖੈਰ ਕੋਈ ਬਿਲਕੁਲ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ, ਅਤੇ ਵੈਸੇ ਹੀ ਇੱਕ ਅਪੁਆਇੰਟਮੈਂਟ ਹੈ, ਬਹੁਤ ਮੈਂ ਦੇਖ ਰਿਹਾ ਮੀਡੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ, ਹੋਰ ਬੜੇ ਸਾਰੇ ਲੋਕ ਇਹਦੀ ਗੱਲ ਕਰ ਰਹੇ ਆ। ਇੰਟਰਨਲ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ, ਅਸੀਂ ਇੱਥੇ ਕਲੀਅਰ ਦੱਸਦੇ ਰਹੇ ਹਾਂ ਕਿ MLA ਦੀ ਮੀਟਿੰਗ ਦੇ ਦਰਮਿਆਨ ਫੋਨ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਇਹ ਸਾਡੇ ਅਸੀਂ ਬੜੀ ਦੇਰ ਦੇ ਇੱਥੇ ਗੱਲ ਕਰ ਰਹੇ ਹਾਂ ਚੈਨਲ ਵਾਇਜ਼ 'ਤੇ, ਰੇਡੀਓ ਵਾਇਜ਼ 'ਤੇ ਖੁੱਲ੍ਹ ਕੇ ਮੈਂ ਬੜੀ ਦੇਰ ਦੇ ਗੱਲ ਕਰਦਾ ਚਲਾ ਆ ਰਿਹਾ ਵੀ ਕਿਸੇ ਵੀ MLA ਦੀ ਇੰਨੀ ਜ਼ਰੂਰਤ ਨਹੀਂ ਹੈ। ਸਾਡੇ ਸਾਹਮਣੇ ਲੈ ਕੇ ਆਓ MLA, ਗੱਲ ਕਰਾਓ ਫੋਨ ਦੇ ਉੱਤੇ, ਕੋਈ ਸਾਡੇ ਇੱਥੇ ਵਾਈ ਮੀਡੀਆ ਦੇ ਇੰਟਰਵਿਊ ਦੇ ਕੇ ਇੰਨੀ ਗੱਲ ਕਹਿ ਦੇਵੇ ਵੀ ਮੇਰੇ ਕੋਲ ਇੰਨੀ ਜ਼ਰੂਰਤ ਆ ਕਿ ਮੈਂ ਰਾਘਵ ਚੱਡਾ ਸਾਹਿਬ ਨੂੰ ਸਵਾਲ ਪੁੱਛ ਲਾਂਗਾ। ਕੋਈ ਅਸੀਂ ਦੇਖਣਾ ਚਾਹੁੰਦੇ ਹਾਂ ਉਸ MLA 92 MLA ਦੇ ਵਿੱਚੋਂ ਕੋਈ MLA ਅਸੀਂ ਵੀ ਜ਼ਰੂਰ ਮਿਲਣਾ ਚਾਹਾਂਗੇ। ਅਸੀਂ ਬਹੁਤ ਦੇਰ ਦੀ ਗੱਲ ਕਰ ਰਹੇ ਹਾਂ, ਛੱਡ ਦਿਉ, ਇਹ ਤਾਂ ਐਡਵਾਈਜ਼ਰੀ ਦੀ ਚੇਅਰਮੈਨ ਦੀ ਅਪੁਆਇੰਟਮੈਂਟ ਹੋ ਗਈ ਹੈ, ਸਭ ਐਵੇਂ ਗੱਲਾਂ ਨੇ, ਉਹ ਤੋਂ ਪਹਿਲਾਂ ਹੀ ਚੇਅਰਮੈਨ ਦੀ ਪੋਜੀਸ਼ਨ ਦੀ ਮਤਲਬ ਸਰ ਸਿੱਧੀ ਜੀ ਗੱਲ ਹੈ, ਜਿਹੜੇ ਇਸ ਵੇਲੇ ਪੰਜਾਬ ਚਲਾ ਰਹੇ ਆ ਉਹ ਰਾਘਵ ਚੱਡਾ ਸਾਹਿਬ ਚਲਾ ਰਹੇ, ਅਸੀਂ ਤਾਂ ਬਹੁਤ ਦੇਰ ਦੀ ਗੱਲ ਕਰ ਚੁੱਕੇ ਹਾਂ। ਇਹ ਚੇਅਰਮੈਨ ਵਗੈਰਾ ਛੋਟੀ ਪੋਜੀਸ਼ਨ ਹੈ, ਇਹਦੇ 'ਤੇ ਸ਼ੋਰ ਕੀ ਮਚਾਉਣ ਦੀ ਜ਼ਰੂਰਤ ਹੈ ਤੁਹਾਨੂੰ? ਸਿੱਧੀ ਮਤਲਬ ਚੀਫ ਮਿਨਿਸਟਰ ਇਸ ਵੇਲੇ ਉਹ ਨੇ ਰਾਘਵ ਚੱਡਾ ਸਾਹਿਬ, ਕੋਈ ਮੈਨੂੰ MLA, ਅਸੀਂ ਜਦੋਂ ਵਾਰ ਵਾਰ ਇਹ ਗੱਲ ਕਰ ਰਹੇ ਵੀ ਕੋਈ MLA ਅੰਦਰ ਦੀ ਖਬਰ ਤੁਹਾਨੂੰ ਇੰਨੀ ਦੇਰ ਦੀ ਦੱਸ ਰਹੇ ਵੀ ਕੋਈ MLA ਦੀ ਜ਼ਰੂਰਤ ਨਹੀਂ ਹੈ। ਰਾਘਵ ਚੱਡਾ ਸਾਹਿਬ ਉੱਥੇ ਬੈਠੇ ਹੁੰਦੇ ਆ MLA ਦੀ ਮੀਟਿੰਗ 'ਚ, ਫੋਨ ਸਾਰਿਆਂ ਦੇ ਬਾਹਰ ਹੁੰਦੇ ਆ, ਰਾਘਵ ਚੱਡਾ ਸਾਹਿਬ ਆਰਾਮ ਨਾਲ ਸਾਰਿਆਂ ਦੀ ਗੱਲ ਸੁਣ ਰਹੇ ਹੁੰਦੇ ਆ, ਲੋਕ ਨਜ਼ਰਾਂ 'ਚ। ਹਾਂ, ਇੱਕ ਗੱਲ ਜ਼ਰੂਰ ਉਹਨਾਂ ਨੇ ਦਬੀ ਆਵਾਜ਼ ਕਹਿੰਦੇ ਕਹਿ ਦਿੰਦੇ ਆ ਕਿ ਸਾਡੀ ਜੀ ਕੋਈ ਗੱਲ ਨਹੀਂ ਸੁਣਦਾ ਹੈਗਾ, ਅਤੇ ਸਾਡੇ ਸਾਡਾ ਕੋਈ ਪ੍ਰਭਾਵ ਨਹੀਂ ਹੈ, ਨਾ ਪੁਲਿਸ ਸਾਡੀ ਗੱਲ ਸੁਣਦੀ ਹੈ, ਨਾ ਕੋਈ ਹੋਰ ਸੁਣਦਾ, ਅਤੇ ਉਹ ਚਾਹੁੰਦੇ ਵੀ ਇਸੇ ਤਰ੍ਹਾਂ ਨੇ। ਅਸਲ ਦੇ ਵਿੱਚ ਗੱਲ ਇਹ, ਉਹ ਚਾਹੁੰਦੇ ਵੀ ਇਸ ਤਰ੍ਹਾਂ ਨੇ। ਵਿਆਹ ਦੀਆਂ ਵੀਡੀਓਜ਼ ਤਸਵੀਰਾਂ ਤੁਸੀਂ ਦੇਖ ਲਈਆਂ, ਉੱਥੇ ਕੇਜਰੀਵਾਲ ਸਾਹਿਬ ਅਤੇ ਰਾਘਵ ਚੱਡਾ ਸਾਹਿਬ ਅਤੇ ਆਏ ਸੀਗੇ ਵੀ ਜਿੱਦਾਂ ਬਚਪਨ ਦੇ ਦੋਸਤ ਹੁੰਦੇ ਆ, ਅਤੇ ਬਾਕੀ ਵਿਚਾਰੇ ਕੈਬਨਿਟ ਮੰਤਰੀ ਤੱਕ ਬਾਹਰ ਧੱਕੇ ਖਾ ਰਹੇ ਸੀਗੇ ਵੀ ਉਹਨਾਂ ਨੂੰ ਵੀ ਇੱਕ ਜਗ੍ਹਾ ਮਿਲਦੀ ਹੈ, ਨਹੀਂ ਮਿਲਦੀ। ਸੋ ਅੰਦਰ ਦੀ ਖਬਰ ਸਾਡੇ ਕੋਲ ਪਹੁੰਚਦੀ ਰਹਿੰਦੀ ਹੈ, ਜਿਸ ਕਾਰਨ ਸਾਨੂੰ ਪੂਰਾ ਪਤਾ ਹੈ ਕਿ ਅੰਦਰ ਕੀ ਕੁਛ ਹੋ ਰਿਹਾ। ਸੋ ਇਹ ਜਿਹੜਾ ਸ਼ੋਰ ਸ਼ਰਾਬਾ ਹੋ ਰਿਹਾ ਕਿ ਜੀ ਉਹਨਾਂ ਨੂੰ ਬਣਾ ਦਿੱਤਾ ਗਿਆ ਚੇਅਰਮੈਨ ਦੀ, ਤਾਂ ਕੋਈ ਪੋਜੀਸ਼ਨ ਹੀ ਨਹੀਂ ਜਿਹੜੇ ਬੰਦੇ ਕੋਲ ਇਸ ਵੇਲੇ ਜੋ ਚੀਫ ਮਿਨਿਸਟਰ ਦੀ ਤਰ੍ਹਾਂ ਪੰਜਾਬ ਨੂੰ ਚਲਾ ਰਹੇ ਨੇ, ਆਪਣੇ ਹਿਸਾਬ ਦੇ ਨਾਲ MPs ਰਾਜ ਸਭਾ 'ਚ ਕਿਹੜੇ ਭੇਜਣੇ ਕਿਹੜੇ ਨਹੀਂ ਭੇਜਣੇ, ਜਦ ਉਹ ਸਾਰਾ ਕੁਛ ਉਹਨਾਂ ਦੇ ਹੱਥ ਹੈ, ਤਾਂ ਫਿਰ ਇਹ ਚੇਅਰਮੈਨ ਲਈ ਅਸੀਂ ਇੰਨਾ ਸ਼ੋਰ ਸ਼ਰਾਬਾ ਕਿਸ ਗੱਲ ਦਾ? ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ, ਇਹ ਤਾਂ ਉਹਨਾਂ ਨੇ ਇੱਕ ਅਫੀਸ਼ੀਅਲ ਪੋਜੀਸ਼ਨ ਦੇ ਦਿੱਤੀ ਹੈ ਵੀ ਚਲੋ ਜੀ, ਕੱਲ੍ਹ ਨੂੰ ਕੋਈ ਇਹ ਨਾ ਪੁੱਛੇ ਕਿ ਤੁਸੀਂ ਤਾਂ ਭਾਈ ਸਾਹਿਬ ਦਿੱਲੀ ਦੇ ਵਿੱਚ ਪੈਸਾ ਤੁਹਾਨੂੰ ਮਿਲ ਰਿਹਾ ਦਿੱਲੀ ਤੋਂ ਪੰਜਾਬ ਦੇ ਖਾਤੇ 'ਚ, ਤਾਂ ਤੁਹਾਡਾ ਕੰਮ ਤਾਂ ਹੋਣਾ ਚਾਹੀਦਾ ਦਿੱਲੀ ਜਾ ਕੇ ਤੁਸੀਂ ਉੱਥੇ ਸਵਾਲ ਉਠਾਓ, ਤੁਸੀਂ ਇੱਥੇ ਬੈਠੇ ਚੰਡੀਗੜ੍ਹ ਕੀ ਕਰਦੇ ਹੋ? ਤੋ ਇਹ ਕੋਈ ਸਵਾਲ ਨਾ ਪੁੱਛੇ, ਅਤੇ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਕੋਈ ਅਫੀਸ਼ੀਅਲ ਕਪੈਸਿਟੀ ਬਣਾਉਣੀ ਸੀ ਉਹਨਾਂ ਦੀ, ਉਹ ਉਹਨਾਂ ਨੇ ਛੋਟੀ ਮੋਟੀ ਪੋਜੀਸ਼ਨ ਐਵੇਂ ਕ੍ਰੀਏਟ ਕਰਕੇ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਬਣਾ ਦਿੱਤਾ ਉਹਨਾਂ ਨੂੰ। ਸੋ ਐਨੀਵੇਜ਼ ਇਹਦੇ 'ਤੇ ਵੀ ਗੱਲ ਕਰਾਂਗੇ, ਭਗਵੰਤ ਮਾਨ ਸਾਹਿਬ ਕਿਸ ਤਰ੍ਹਾਂ ਇਸ ਸਿਸਟਮ 'ਚੋਂ ਬਾਹਰ ਨਿਕਲਣਗੇ ਕਿ ਨਹੀਂ ਨਿਕਲਣਗੇ। ਐਕਸ MLA ਸਿਮਰਜੀਤ ਬੈਂਸ, ਉਹਨਾਂ ਨੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਰੇਪ ਦੇ ਮਾਮਲੇ 'ਚ ਸਰੈਂਡਰ ਕਰ ਦਿੱਤਾ। ਸੋ ਉਹਦੀ ਡਿਵੈਲਪਮੈਂਟ ਕੀ ਹੈ, ਲੇਟੈਸਟ ਅਪਡੇਟ, ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਔਰ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਜੋ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, CBI ਦੀ ਜਾਂਚ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ, ਇਹਦੇ ਬਾਰੇ ਸੁਪਰੀਮ ਕੋਰਟ ਦਾ ਕੀ ਕਹਿਣਾ ਹੈ, ਪਟੀਸ਼ਨ ਇਸ ਮਾਮਲੇ 'ਚ ਕਿਉਂ ਲੱਗੀ ਸੀ, ਕੀ ਹੈ, ਔਰ ਇਹਦੀ ਸਾਰੀ ਡਿਟੇਲ ਰਿਪੋਰਟ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਮਾਮਲਾ ਹੈਗਾ ਹੈ। ਔਰ ਖੇਡ ਸਮਾਚਾਰ ਦੇ ਵਿੱਚ, ਇੰਡੀਆ ਦੀ ਜਿਹੜੀ ਮਹਿਲਾ ਹਾਕੀ ਟੀਮ ਹੈ ਸਪੇਨ ਤੋਂ ਹਾਰ ਗਈ 1-0 ਤੋਂ, ਜਿਹਦੇ ਕਾਰਨ ਕਿ ਵੁਮੈਨ ਵਰਲਡ ਕੱਪ ਹਾਕੀ, ਫੀਲਡ ਹਾਕੀ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਕੈਨੇਡਾ ਦੀ ਟੀਮ ਵੀ ਬਾਹਰ ਔਰ ਇੰਡੀਆ ਦੀ ਟੀਮ ਜਿਹੜੀ ਉਹ ਵੀ ਬਾਹਰ, ਬਾਕੀ ਡਿਟੇਲ ਰਿਪੋਰਟ ਜਿਹੜੀ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕ੍ਰਿਕਟ ਦੇ ਵਿੱਚ ਦੱਸ ਦਈਏ ਕਿ ਤੀਸਰਾ T20 ਮੁਕਾਬਲਾ ਇੰਗਲੈਂਡ ਨੇ ਜਿੱਤਿਆ, ਸ਼ਾਨਦਾਰ ਮੁਕਾਬਲਾ ਸੀ, ਇਟ ਵਾਜ਼ ਅ ਵੈਰੀ ਹਾਈ ਸਕੋਰਿੰਗ ਗੇਮ ਔਰ ਅਮੇਜ਼ਿੰਗ ਅਮੇਜ਼ਿੰਗ ਬੈਟਿੰਗ। ਜੇ ਤੁਸੀਂ ਮਿਸ ਕਰ ਗਏ ਹੋ ਸੂਰਿਆ ਕੁਮਾਰ ਯਾਦਵ, ਤਾਂ ਮੈਂ ਰਿਕਮੈਂਡ ਕਰਾਂਗਾ ਹਾਈਲਾਈਟ ਜ਼ਰੂਰ ਦੇਖਣਾ। ਮੈਚ ਇੰਡੀਆ ਨੇ ਸਾਰੇ ਵਧੀਆ ਖੇਲੇ ਨੇ, 2 ਮੈਚ ਇੰਡੀਆ ਨੇ ਜਿੱਤੇ, 1 ਇੰਗਲੈਂਡ ਨੇ, ਸੋ 2-1 ਦੇ ਨਾਲ ਜਿਹੜੀ ਸੀਰੀਜ਼ ਇੰਡੀਆ ਨੇ ਜਿੱਤੀ ਹੈ। ਲੇਕਿਨ ਜੇ ਮੈਂ ਇੱਕ ਹਾਈਲਾਈਟ ਦੀ ਗੱਲ ਕਰ ਸੂਰਿਆ ਕੁਮਾਰ ਯਾਦਵ ਦੀ ਜਿਹੜੀ ਇਹ ਸੈਂਚੁਰੀ ਸੀਗੀ ਵਾਜ਼ ਅ ਡਿਫਰੈਂਟ ਔਨ ਸਾਈਡ ਤੇ ਬਹੁਤ ਸੋਹਣੇ ਸਟ੍ਰੋਕਸ ਖੇਲਦੇ ਨੇ ਹੀ ਇਜ਼ ਅ ਬ੍ਰਿਲੀਅੰਟ ਬੈਟਸਮੈਨ ਔਨ ਦਾ ਔਨ ਸਾਈਡ ਬਟ ਆਫ ਸਾਈਡ ਦੇ ਉੱਤੇ ਕੁਛ ਐਸੇ ਸ਼ਾਟਸ ਉਹਨਾਂ ਨੇ ਆਫ ਸਾਈਡ ਤੇ ਖੇਲੇ ਸਪੈਸ਼ਲੀ ਇੱਕ ਜਿਹੜਾ ਛੱਕਾ ਲਗਾਇਆ ਈਵਨ ਹਰਸ਼ਾ ਬੋਗਲੇ ਨੇ ਉਹਨਾਂ ਤੋਂ ਮਾਫੀ ਮੰਗੀ ਨਾਮ ਬੜਾ ਸੋਹਣਾ ਰੱਖਿਆ ਹਰਸ਼ਾ ਬੋਗਲੇ ਨੇ ਉਹਨਾਂ ਦਾ ਸਕਾਏ ਸੂਰਿਆ ਕੁਮਾਰ ਯਾਦਵ ਸੋ ਉਹਨਾਂ ਨੂੰ ਸਕਾਏ ਕਹਿੰਦੇ ਆ ਲੇਕਿਨ ਜਿਹੜਾ ਮਤਲਬ ਮਾਫੀ ਇਸ ਲਈ ਮੰਗੀ ਕਿ ਤੁਹਾਡੇ ਮੈਂ ਸ਼ਾਟ ਨੂੰ ਸਮਝ ਹੀ ਨਹੀਂ ਪਾਇਆ ਸ਼ਾਟ ਕਮੈਂਟੇਟਰ ਗਰਾਊਂਡ ਤੇ ਬੈਠੇ ਸ਼ਾਟਸ ਨੂੰ ਨਹੀਂ ਉਹਨਾਂ ਦੇ ਸਮਝ ਪਾਉਂਦੇ ਇੰਨਾ ਜ਼ਬਰਦਸਤ ਸ਼ਾਟ ਉਹਨਾਂ ਨੇ ਖੇਲਿਆ ਟਾਈਮਿੰਗ ਸਟਾਈਲ ਦ ਵੇ ਹੀ ਓਪਨ ਦ ਫੇਸ ਆਫ ਹਿਸ ਬੈਟ ਇਟ ਇਜ਼ ਅਮੇਜ਼ਿੰਗ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਬਹੁਤ ਮਤਲਬ ਇਟ ਵਾਜ਼ ਅ ਟ੍ਰੀਟ ਟੂ ਵਾਚ ਹਿਸ ਬੈਟਿੰਗ ਔਨ ਸੰਡੇ ਮਾਰਨਿੰਗ ਮੈਂ ਇਹੀ ਕਹਿ ਰਿਹਾ ਸੀ ਮੈਂ ਕਿਹਾ ਮੈਚ ਜ਼ਰੂਰ ਇੰਡੀਆ ਹਾਰ ਗਈ ਹੈ ਲੇਕਿਨ ਸੰਡੇ ਮਾਰਨਿੰਗ ਸਵੇਰੇ ਉੱਠ ਕੇ ਮੈਚ ਦੇਖਣਾ ਸਫਲ ਹੋ ਗਿਆ ਸੂਰਿਆ ਕੁਮਾਰ ਯਾਦਵ ਦੀ ਬੈਟਿੰਗ ਦੇਖ ਕੇ ਇਸ ਤੋਂ ਬਾਅਦ ਹੋਰ ਕਾਫੀ ਸਾਰੀਆਂ ਚੀਜ਼ਾਂ ਨੇ ਅੱਗੇ ਵਧਣ ਤੋਂ ਪਹਿਲਾਂ ਮੈਂ ਹਾਂਜੀ ਮਾਹੀ ਜੀ ਮਾਰਨਿੰਗ ਹਾਊ ਆਰ ਯੂ ਕਿਆ ਹਾਲ ਹੈ ਆਪਕੇ ਠੀਕ ਹੈ
ਗੁਡ ਮਾਰਨਿੰਗ ਯੁਦੀ ਜੀ ਮੇਰੇ ਹਾਲ ਬਹੁਤ ਅੱਛੇ ਹੈ ਆਪ ਬਤਾਈਏ ਆਪ ਕੈਸੇ ਹੈਂ
ਆਈ ਐਮ ਡੂਇੰਗ ਗ੍ਰੇਟ ਆਪਕਾ ਵੀਕੈਂਡ ਕੈਸਾ ਰਹਾ
ਵੀਕੈਂਡ ਬਹੁਤ ਅੱਛਾ ਰਹਾ ਯੁਦੀ ਜੀ ਇਸ ਬਾਰ ਤੋ ਮਤਲਬ ਮੈਨੇ ਥੋੜੀ ਸੀ ਆਊਟਡੋਰ ਐਕਟੀਵਿਟੀਜ਼ ਵੀ ਕਰੀ ਇੰਜੋਏ ਵੀ ਕੀਆ ਬਹੁਤ ਟਾਈਮ ਸੇ ਸੋਚ ਰਹੀ ਥੀ ਕਿ ਟ੍ਰੇਨ ਪੇ ਜਾਣਾ ਹੈ ਤੋ ਮੈਂ ਟ੍ਰੈਕਿੰਗ ਪੇ ਗਈ ਤੋ ਕਾਫੀ ਮਤਲਬ ਮੇਰਾ ਤੋ ਅੱਛਾ ਖਾਸਾ ਵੀਕੈਂਡ ਥਾ ਆਪਨੇ ਕਿਆ ਕਿਆ ਕੀਆ ਵੀਕੈਂਡ ਪੇ
ਮਾਹੀ ਜੀ ਐਸ ਯੂਜੁਅਲ ਸ਼ੁਰੂਆਤ ਬੈਡਮਿੰਟਨ ਖੇਲਣ ਤੋਂ ਹੋਈ ਹੈ ਸੋ ਪਲੇਡ ਬੈਡਮਿੰਟਨ ਉਸ ਤੋਂ ਇਲਾਵਾ ਇਸ ਵੀਕਐਂਡ ਦੇ ਉੱਤੇ ਕ੍ਰਿਕਟ ਇੰਜੋਏ ਕੀਤਾ ਹਾਕੀ ਇੰਜੋਏ ਕੀਤੀ ਸੋ ਬੜਾ ਬੜਾ ਮਜ਼ਾ ਆਇਆ ਕ੍ਰਿਕਟ ਔਰ ਹਾਕੀ ਦੋਨੋਂ ਸਪੋਰਟਸ ਇੰਜੋਏ ਕੀਤੀਆਂ ਹਾਲਾਂਕਿ ਇੰਡੀਆ ਇੱਕ ਮੈਚ ਜਿੱਤ ਗਿਆ ਇੰਡੀਆ ਇੱਕ ਮੈਚ ਹਾਰ ਗਿਆ ਵਿਚ ਇਜ਼ ਫਾਈਨ ਬਟ ਐਜ਼ ਆਈ ਮੈਨਸ਼ਨ ਸੂਰਿਆ ਕੁਮਾਰ ਯਾਦਵ ਦੀ ਬੈਟਿੰਗ ਬੜੀ ਵਧੀਆ ਲੱਗੀ ਔਰ ਇਸ ਵੀਕਐਂਡ ਮੈਨੂੰ ਇੱਕ ਮੂਵੀ ਦੇਖਣ ਦਾ ਮੌਕਾ ਮਿਲਿਆ ਆਈ ਹਾਈਲੀ ਰਿਕਮੈਂਡ ਕਿ ਜੇ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਦੇਖਣਾ ਦੈਟ ਇਜ਼ ਆਪਣੇ ਮੂਵੀ ਦੇਖੀ ਮੇਜਰ
ਨਹੀਂ ਲੇਕਿਨ ਉਹ ਮੇਰੀ ਵਾਚ ਲਿਸਟ ਪੇ ਮੈਨੂੰ ਦੇਖਣੀ ਹੈ ਉਹ
ਬ੍ਰਿਲੀਅੰਟ ਮੂਵੀ ਬਹੁਤ ਹੀ ਅੱਛੀ ਮੂਵੀ ਹੈ ਮੇਜਰ ਟਰੂ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਆ ਜਾਂਦਾ ਨਾ ਟਰੂ ਸਟੋਰੀ ਬੇਸਡ ਔਨ ਟਰੂ ਸਟੋਰੀ ਤਾਂ ਫਿਰ ਮੈਂ ਜ਼ਰੂਰ ਦੇਖਦਾ ਕਿਉਂਕਿ ਟਰੂ ਸਟੋਰੀ ਦੇ ਵਿੱਚ ਫਿਰ ਅਸਲੀਅਤ ਦੇਖਣ ਦਾ ਮੌਕਾ ਮਿਲਦਾ ਹੈ ਕੀ ਹੈ ਸੋ ਇਟਸ ਅ ਬ੍ਰਿਲੀਅੰਟ ਮੂਵੀ ਨੈਟਫਲਿਕਸ ਦੇ ਉੱਤੇ ਅਵੇਲੇਬਲ ਹੈ ਮੇਜਰ ਔਰ ਮੈਂ ਰਿਕਮੈਂਡ ਕਰਾਂਗਾ ਕਿ ਜੇ ਕਿਸੇ ਨੇ ਨਹੀਂ ਦੇਖੀ ਹਾਂ ਆਈ ਡੈਫੀਨੇਟਲੀ ਐਡਵਾਈਜ਼ ਕਿ ਉਹਦੇ ਵਿੱਚ ਥੋੜ੍ਹੇ ਜਿਹੇ ਵਾਇਲੈਂਟ ਸੀਨਸ ਕਾਫੀ ਹੈ ਵਾਇਲੈਂਸ ਕਾਫੀ ਜ਼ਿਆਦਾ ਬਟ ਅਸਲੀ ਦੇ ਵਿੱਚ ਹੋਈ ਹੈ ਵਾਇਲੈਂਸ ਤਾਂ ਖੈਰ ਉੱਥੇ ਵੀ ਦਿਖਾਈ ਹੈ ਉਹਨਾਂ ਨੇ ਉਹਦੇ ਵਿੱਚ ਸਾਰੀ ਵਾਇਲੈਂਸ ਬਟ ਜ਼ਬਰਦਸਤ ਅਮੇਜ਼ਿੰਗ ਮੂਵੀ ਯੂ ਵੁੱਡ ਬੀ ਔਨ ਦ ਐਜ ਆਫ ਯੋਰ ਸੀਟ ਆਲ ਦਾ ਟਾਈਮ ਮਜ਼ਾ ਆਏਗਾ ਮੂਵੀ ਦੇਖ ਕੇ ਤੁਹਾਨੂੰ ਔਰ ਵੈਰੀ ਇੰਸਪੀਰੇਸ਼ਨਲ ਮੂਵੀ ਜਿਹੜੀ ਹੈ ਮੇਜਰ ਜੇ ਨਹੀਂ ਦੇਖੀ ਤੇ ਜ਼ਰੂਰ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਨੈਟਫਲਿਕਸ ਤੇ ਦੇਖਣਾ ਨੈਕਸਟ ਕਾਲ ਜੀ ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ ਨੈਕਸਟ ਕਾਲ ਹੈਲੋ ਹਾਂਜੀ ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਫੋਨ ਅਨਮਿਊਟ ਕਰ ਲਓ ਸਰ ਤੁਸੀਂ ਆਨ ਦੀ ਏਅਰ ਗੱਲ ਕਰਨੀ ਕਿ ਆਫ ਦੀ ਏਅਰ ਕਰਨੀ ਹੈ
ਮਸ਼ੀਨਾਂ ਬਣਾ ਰਹੇ ਨੇ ਕਲੀਨ ਪ੍ਰੋਜੈਕਟ ਦੀਆਂ ਕਿ ਐਗਰੀਕਲਚਰ ਨਾਲ ਸੰਬੰਧਿਤ ਨੇ ਮਸ਼ੀਨਾਂ ਇੱਥੇ ਕੋਈ ਹੈਗੇ ਫਰਮ ਉਹ ਬਣਾ ਰਹੀ ਹੈ ਹੈਲੋ
ਜੀ ਜੀ
ਹੈਲੋ
ਹਾਂਜੀ 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 ਹੈਲੋ ਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ
ਹਾਂਜੀ ਹਾਂਜੀ ਮੈਂ ਇਹੀ ਕਹਿੰਦਾ ਜਿਸ ਹਿਸਾਬ ਨਾਲ ਮੈਂ ਸੁਣਿਆ ਥੋੜੀ ਜਿਹੀ 5 ਮਿੰਟ ਵਿੱਚ ਰੇਡੀਓ ਤੇ ਸੁਣਿਆ ਸੀਗਾ ਮੈਂ ਤੁਹਾਡੇ ਪਹਿਲਾਂ ਉਹ ਪ੍ਰੋਜੈਕਟ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੇ ਉਹ ਮਸ਼ੀਨ ਦੀ ਕੀਮਤ ਪਤਾ ਹੋਵੇ ਜਿਵੇਂ ਇੱਥੋਂ ਵੀ ਪਿੰਡਾਂ ਚ ਹੈਲਪ ਜਿਵੇਂ ਉਹ ਕਹਿ ਰਹੇ ਵੀ ਕੋਈ ਮਸ਼ੀਨ ਸਾਰਾ ਕੰਮ ਕਰ ਰਹੀ ਹੈ ਮਤਲਬ ਫਸਲ ਕੱਟਦੀ ਵੀ ਹੈ ਬੀਜਦੀ ਵੀ ਹੈ ਤੇ ਜ਼ਿਆਦਾ ਆਪਣੀ ਤੂੜੀ ਵੀ ਨੀ ਮਤਲਬ ਤੂੜੀ ਵੀ ਨੀ ਆਪਾਂ ਨੂੰ ਉੱਥੇ ਅੱਗ ਵੀ ਨੀ ਲਾਉਣੀ ਪੈਂਦੀ ਉਹਦੀ ਜੇ ਮਸ਼ੀਨ ਦਾ ਰੇਟ ਪਤਾ ਹੋਵੇ ਤੇ ਇੱਥੇ ਜਿਵੇਂ ਪਿੰਡਾਂ ਚ ਆਪਾਂ ਵੈਸੇ ਵੀ ਕਾਫੀ ਹੈਲਪ ਕਰਦੇ ਹਾਂ ਕਬੱਡੀ ਟੂਰਨਾਮੈਂਟ ਵਗੈਰਾ ਕਰਾਉਂਦੇ ਹਾਂ
ਥੈਂਕ ਯੂ ਕਰਮਜੀਤ ਮਾਨ ਸਾਹਿਬ ਬਿਲਕੁਲ ਜੀ ਉਹ ਜਿਹੜੀ ਡੈਲੀਗੇਸ਼ਨ ਆਈ ਹੋਈ ਹੈ ਇੰਡੀਆ ਤੋਂ ਕਲੀਨ ਐਨਰਜੀ ਪ੍ਰੋਜੈਕਟ ਦੇ ਬਾਰੇ ਔਰ ਜਿਹੜੇ ਉਹਨਾਂ ਦੇ ਇੱਥੇ ਦੀ ਜਿਹੜੀ ਕੰਪਨੀ ਹੈ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਮੈਂ ਲਗਾਤਾਰ ਅਸੀਂ ਉਹਨਾਂ ਦੇ ਨਾਲ ਇਨ ਟੱਚ ਹੈ ਨਵਤੇਜ ਕੰਗ ਸਾਹਿਬ ਨੇ ਸਾਨੂੰ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੀ। ਕੱਲ ਚੈਨਲ ਵਾਈ ਦੇ ਉੱਤੇ ਸਾਰੀ ਉਹ ਜਿਹੜੀ ਟੀਮ ਹੈ ਉਹਨਾਂ ਦੀ ਸਾਰੀ ਗੱਲਬਾਤ ਅਸੀਂ ਕੱਲ ਚੈਨਲ ਵਾਈ ਤੇ ਕੱਲ ਸ਼ਾਮ ਨੂੰ ਸ਼ੇਅਰ ਕੀਤੀ ਸੀਗੀ, ਜਿਹੜਾ ਸਾਡਾ ਲਾਈਵ ਸ਼ੋਅ ਹੁੰਦਾ ਨਾ ਰੋਜ਼ਾਨਾ 7:30 ਵਜੇ। ਸੋ ਕੱਲ ਜਿਹੜਾ ਸ਼ਾਮ 7:30 ਵਜੇ ਲਾਈਵ ਸ਼ੋਅ ਸੀ, ਉਹਦੇ 'ਚ ਪੂਰਾ ਡਿਟੇਲ ਗੱਲਬਾਤ ਹੋਈ ਹੈ। ਮੈਂ ਕੋਸ਼ਿਸ਼ ਕਰਦਾ ਕਿ ਅੱਗੇ ਅਸੀਂ ਰੇਡੀਓ 'ਤੇ ਵੀ ਸਾਰੀ ਤੁਹਾਨੂੰ ਗੱਲਬਾਤ ਸਾਡੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਈਏ। ਸੋ ਕੱਲ ਚੈਨਲ ਵਾਈ 'ਤੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਸ਼ੇਅਰ ਹੋਈ ਹੈ ਅਤੇ ਮੈਂ ਅੱਗੇ ਸ਼ੇਅਰ ਕਰਾਂਗਾ। ਠੀਕ ਹੈ ਸਰ, ਥੈਂਕ ਯੂ, ਥੈਂਕ ਯੂ, ਡੈਫੀਨੇਟਲੀ ਵਿਲ ਡੂ ਦੈਟ, ਥੈਂਕ ਯੂ।
ਅੱਛਾ ਅੱਛਾ, ਕਿੰਨੇ ਕੁ ਦੀ ਮਸ਼ੀਨ ਆ, ਉਹ ਕਿਵੇਂ ਹੈਗੀ ਆ, ਤਾਂ ਕਿ ਫਿਰ ਇੱਥੋਂ ਵੀ ਕੁਛ ਹੈਲਪ ਕੀਤੀ ਜਾ ਸਕਦੀ ਹੈ ਆਪਣੇ ਪਿੰਡਾਂ ਵਾਸਤੇ।
ਸਾਰੀ ਗੱਲਬਾਤ ਅੱਜ ਸਰ ਦੁਬਾਰਾ ਤੋਂ ਸ਼ੇਅਰ ਕਰਦੇ ਨੇ, ਹੁਣੇ ਰੇਡੀਓ 'ਤੇ ਵੀ ਸ਼ੇਅਰ ਕਰਦੇ ਨੇ ਸਾਰੀ ਗੱਲਬਾਤ। ਠੀਕ ਹੈ ਜੀ,
ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ। ਹੈਰੀ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ ਸਰ।
ਸਤਿ ਸ਼੍ਰੀ ਅਕਾਲ ਜੀ ਦੀਦੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ,
ਬਸ ਠੀਕ ਠਾਕ ਹੈ ਜੀ। ਕ੍ਰਿਕਟ ਦੀ ਗੱਲ ਕੀਤੀ ਸੀ, ਮੇਰਾ ਵੀ ਜੀ ਕਰਿਆ, ਮੈਂ ਚਲੋ ਚਲੋ ਸ਼ੇਅਰ ਕਰ ਲਈਏ। ਖੈਰ ਜਿਵੇਂ ਕੱਲ ਮੈਚ ਅਨਫੋਰਚੁਨੇਟਲੀ ਹਾਰ ਗਏ, ਚਲੋ ਕਿਉਂਕਿ ਸ਼ੁਰੂਆਤ ਬੜੀ ਵਧੀਆ ਨਹੀਂ ਹੋਈ, ਪਰ ਜਿਹੜੇ ਹਿਸਾਬ ਨਾਲ ਸੂਰਿਆ ਕੁਮਾਰ ਯਾਦਵ ਨੇ ਤੁਸੀਂ ਦੀ ਗੱਲ ਕੀਤੀ ਔਰ ਉਹਨਾਂ ਨੇ ਬੈਟਿੰਗ ਕੀਤੀ, ਬਹੁਤ ਹੀ ਵਧੀਆ ਲੱਗਿਆ ਉਹਨਾਂ ਨੇ। ਪਰ ਮੈਨੂੰ ਸਮਝ ਨਹੀਂ ਲੱਗੀ ਵੀ ਸਰੇਸ਼ ਆਇਰ ਉਹਦੇ ਨਾਲ ਹੀ ਖੇਡ ਰਿਹਾ ਸੀ, ਉਹਨੂੰ ਪਤਾ ਨਹੀਂ ਕੀ ਗਾ, ਉਹਨਾਂ ਕਹਿੰਦੇ ਇਜ਼ ਵੈਰੀ ਗੁੱਡ ਪਲੇਅਰ ਟੂ, ਮੈਂ ਉਹਦਾ ਵੀ ਬਹੁਤ ਪ੍ਰਸ਼ੰਸਕ ਹਾਂ, ਪਰ ਉਨੀ ਉਸ ਤੋਂ ਨਹੀਂ ਵੱਜ ਰਿਹਾ ਸੀ ਜਿਵੇਂ ਉਸ ਹਿਸਾਬ ਨਾਲ ਉਹ ਖੇਡ ਰਿਹਾ ਸੀ। ਪਰ ਜਿਹੜੀ ਐਕਚੁਲੀ ਇਹ ਤਾਂ ਚਲੋ ਠੀਕ ਹੈ, ਦੋਨਾਂ ਨੇ ਬਹੁਤ ਸੋਹਣੀ ਸਾਂਝੇਦਾਰੀ ਕੀਤੀ, ਚਲੋ ਇੱਕ ਜਣਾ ਮਾਰ ਰਿਹਾ ਇੱਕ ਜਣਾ ਖੜਾ, ਜੋ ਵੀ ਸਟ੍ਰੈਟਜੀ ਹੋ ਸਕਦੀ ਉਹਨਾਂ ਦੀ। ਤੇ ਜਿਹੜਾ ਓਪਨਿੰਗ ਦੇ ਵਿੱਚ ਜਿਵੇਂ ਚਲੋ ਠੀਕ ਹੈ ਰੋਹਿਤ ਸ਼ਰਮਾ ਹੁਣ ਕੈਪਟਨ ਹੈਗੇ ਆ, ਪਰ ਵਿਰਾਟ ਕੋਹਲੀ ਨੂੰ ਪਤਾ ਨੀ ਕੀ ਹੋਇਆ ਜੀ। ਵਿਰਾਟ ਕੋਹਲੀ ਦੇ ਤੇ ਮੈਂ ਚਲੋ ਆਪਾਂ ਸਾਰੇ ਜਣੇ ਫੈਨ ਆ ਜੀ, ਉਹਦੇ 'ਚ ਕੋਈ ਸ਼ੱਕ ਨਹੀਂ ਵੀ ਵਧੀਆ ਪਲੇਅਰ ਆ ਉਹ, ਪਰ ਆਊਗਾ ਵਾਪਸ ਕਿ ਨਹੀਂ ਉਹ ਉਵੇਂ ਚੱਲੂਗਾ ਜੀ ਉਹ। ਤੇ ਬਾਕੀ ਦੂਸਰਾ ਜਿਹੜਾ ਹੈਗਾ ਬੋਲਿੰਗ ਦੇ ਵਿੱਚ, ਜਿਹੜੀ ਇਹਨਾਂ ਤੋਂ ਹੁਣ ਅੱਗੇ ਜਿਹੜੀ ਹੁਣ ਇਮਰਾਨ ਮਲਿਕ ਨੂੰ ਪਾਇਆ, ਉਹਨੂੰ ਰਨਿੰਗ ਬਹੁਤ ਜ਼ਿਆਦਾ ਪੈ ਰਹੇ ਨੇ ਕਿਉਂਕਿ ਉਹਦਾ ਪੇਸ ਜ਼ਿਆਦਾ ਕਰਕੇ, ਮੇਰਾ ਖਿਆਲ ਥੋੜ੍ਹੀ ਬਹੁਤ ਇਹ ਤਾਂ ਬਾਊਂਡਰੀ ਵੀ ਮਾੜੇ ਚੱਟ ਨਾਲ ਹੀ ਲੰਘ ਜਾਂਦੀਆਂ ਨੇ ਉਹਦੀਆਂ, ਤੇ ਉਹਦਾ ਕੀ ਫੀਚਰ ਆ। ਤੇ ਦੂਸਰਾ ਜਿਹੜਾ ਅਰਸ਼ਦੀਪ ਨੇ ਉਹਨੇ ਖਿਡਾਇਆ ਸੀ ਇੱਕ ਮੈਚ ਸੀ, ਬਾਅਦ ਵਿੱਚ ਕਿਉਂ ਨੀ ਉਹਨੂੰ ਚਾਂਸ ਦਿੱਤਾ, ਉਹਨੇ ਕਿੰਨੀ ਸੋਹਣੀ ਬੋਲਿੰਗ ਕੀਤੀ ਆ ਉਹਦੇ ਵਿੱਚ। ਮੇਰੇ ਹਿਸਾਬ ਨਾਲ ਤਾਂ ਨਵੇਂ ਮੁੰਡਿਆਂ ਨੂੰ ਚਾਂਸ ਜ਼ਿਆਦਾ ਦੇਣਾ ਚਾਹੀਦਾ ਸੀ ਇਹਨਾਂ ਨੂੰ, ਪਰ ਜਿਹੜਾ ਹੈਗਾ ਦੀਪਕ ਹੁੱਡਾ, ਉਹਨੇ ਪਿਛਲੀ ਸੀਰੀਜ਼ ਕਿੰਨੀ ਵਧੀਆ ਖੇਡੀ ਔਰ ਪਹਿਲਾ ਮੈਚ ਵੀ ਬੜਾ ਵਧੀਆ ਖੇਡਿਆ, ਚਾਹੇ 30 ਔਰ ਰਨ ਬਣਾਏ ਸੀ। ਦੀਪਕ ਹੁੱਡਾ ਕਿਉਂਕਿ ਆਲਰਾਊਂਡਰ ਦੇ ਤੌਰ ਤੇ ਉਹਨੂੰ ਯੂਜ਼ ਕੀਤਾ ਜਾ ਸਕਦਾ ਵਾ। ਮੇਰੇ ਹਿਸਾਬ ਨਾਲ ਇਹ ਤਿੰਨ ਚਾਰ ਤਾਂ ਮੇਰੇ ਕੁਐਸਚਨ ਹੈਗੇ ਜੇ ਤੁਸੀਂ ਆਨਸਰ ਕਰ ਰਹੇ। ਇੱਕ ਚੀਜ਼ ਜਿਹੜੀ ਹੈ, ਤੁਸੀਂ ਰਾਘਵ ਚੱਡਾ ਦੀ ਗੱਲ ਕੀਤੀ ਹੈ, ਖੈਰ ਮੈਂ ਪੋਲੀਟਿਕਸ ਵਿੱਚ ਜ਼ਿਆਦਾ ਹਿੱਸਾ ਨਹੀਂ ਲੈਂਦਾ ਹੁੰਦਾ, ਪਰ ਠੀਕ ਆ ਉਹ ਜਿਹੜੀ ਗੱਲ ਹੈ। ਪਰ ਇਹ ਆਪਣੇ ਜਿਹੜੇ ਹੈਗੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨੂੰ ਕਿਉਂ ਇਹਨਾਂ ਨੇ ਹੁਣ ਜੇ ਲਾਇਆ ਹੈ ਜੀ, ਉਹ ਨਹੀਂ ਮੈਨੂੰ ਸਮਝ ਲੱਗ ਰਹੀ, ਕਿਉਂਕਿ ਜਦੋਂ ਇੱਦਾਂ ਦੀ ਕੋਈ ਚੀਜ਼ ਚਾਹੀਦੀ ਉਹਨੂੰ, ਉਹਨਾਂ ਦੇ ਕੋਲ ਇੰਨਾ ਐਕਸਪੀਰੀਅੰਸ ਹੈ ਐਡਮਿਨਿਸਟ੍ਰੇਸ਼ਨ ਦਾ, ਔਰ ਹੀ ਕੈਨ ਡੂ ਮੱਚ ਬੈਟਰ ਦੈਨ ਐਨੀਬਡੀ ਐਲਸ ਇਨ ਦਿਸ 92 MLA, ਜਿਹੜੇ ਈਵਨ ਭਗਵੰਤ ਮਾਨ ਤੋਂ ਵੀ ਵਧੀਆ ਇਨਸਾਨ ਨੇ, ਉਹਨੇ ਵਧੀਆ ਉਹਨਾਂ ਨੂੰ ਐਕਸਪੀਰੀਅੰਸ ਦਾ ਐਡਮਿਨਿਸਟ੍ਰੇਸ਼ਨ ਦਾ। ਤੇ ਉਹਦੇ ਬਾਰੇ ਤੁਸੀਂ ਜਿਹੜੀ ਅੰਦਰਲੀ ਖਬਰ ਜਿਵੇਂ ਕਹਿੰਦੇ ਕੀ ਉਹ ਥੱਲੇ ਲਾ ਕੇ ਰੱਖਣਗੇ ਜੀ, ਉਹ ਬਹੁਤ ਮਾੜੀ ਗੱਲ ਹੈ ਜੀ। ਅਸੀਂ ਲੋਕ ਚਾਹੇ ਸਾਰੇ ਜਣੇ ਆਮ ਆਦਮੀ ਪਾਰਟੀ ਨੂੰ ਲਾਈਕ ਕਰਦੇ ਆ, ਪਰ ਇਹ ਚੀਜ਼ ਮੈਨੂੰ ਲਾਈਕ ਨਹੀਂ ਆਉਂਦੀ, ਜਿਹੜਾ ਉਹਨਾਂ ਦਾ ਦੋਹਰਾ ਮਾਪਦੰਡ ਚੱਲ ਰਿਹਾ ਨਾ ਭਗਵੰਤ ਮਾਨ ਜੀ ਦਾ ਤੇ ਕੇਜਰੀਵਾਲ ਜੀ ਦਾ, ਇਹ ਮੈਨੂੰ ਨਹੀਂ ਚੰਗਾ ਲੱਗ ਰਿਹਾ ਜੀ। ਥੈਂਕ ਯੂ ਵੈਰੀ ਮੱਚ, ਮੈਂ ਆਫ ਦੀ ਏਅਰ ਸੁਣਦਾ ਜੀ ਤੁਹਾਡੇ ਕਮੈਂਟ, ਥੈਂਕ ਯੂ।
ਹਾਂਜੀ, ਥੈਂਕ ਯੂ ਜੀ। ਦੇਖੋ ਸਰ, ਪਹਿਲੀ ਚੀਜ਼ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕ੍ਰਿਕਟ ਦੀ, ਉਹਦੇ 'ਚ ਕੋਈ ਦੋ ਰਾਏ ਨਹੀਂ ਕਿ ਵਿਰਾਟ ਕੋਹਲੀ ਜ਼ਬਰਦਸਤ ਬੈਟਸਮੈਨ ਨੇ। ਕੱਲ੍ਹ ਜਿਹੜੀ ਉਹਨਾਂ ਨੇ ਦੇਖੋ ਬਾਊਂਡਰੀ ਮਾਰੀ, ਪਹਿਲਾਂ ਇੱਕ ਉਹਨਾਂ ਨੇ ਚੌਕਾ ਮਾਰਿਆ ਬੜਾ ਜ਼ਬਰਦਸਤ, ਫਿਰ ਸਟ੍ਰੇਟ ਡਰਾਈਵ, ਕਿਆ ਕਮਾਲ ਦਾ ਸਟ੍ਰੇਟ ਡਰਾਈਵ ਉਹਨਾਂ ਨੇ ਖੇਲਿਆ। ਜਦ ਤੁਸੀਂ ਦੋ ਬਾਲਸ ਦੇ ਉੱਤੇ ਦੋ ਜ਼ਬਰਦਸਤ ਸ਼ਾਟਸ ਖੇਲ ਚੁੱਕੇ ਹੋ, ਤੀਸਰੀ ਬਾਲ ਆਊਟਸਾਈਡ ਦੀ ਆਫ ਸਟੰਪ ਬਾਹਰ ਛੇੜਨ ਦੀ ਜ਼ਰੂਰਤ ਫਿਰ ਨਹੀਂ ਸੀਗੀ। ਸੋ ਥੋੜ੍ਹਾ ਜਿਹਾ, ਔਰ ਦੂਸਰੀ ਤਰਫ ਹਜੇ ਰੋਹਿਤ ਸ਼ਰਮਾ ਥੋੜ੍ਹਾ ਜਿਹਾ ਸ਼ਾਇਦ ਉਹ ਸੰਭਲ ਕੇ ਖੇਡਦੇ ਤਾਂ ਫਿਰ, ਕਿਉਂਕਿ ਉਹਨਾਂ ਨੂੰ ਇੱਕ ਬੜੀ ਹੀ ਨੀਡਸ ਰਨਸ ਅੰਡਰ ਹਿਸ ਬੈਟ, ਇਜ਼ ਨੋਟ ਅ ਬੈਡ ਬੈਟਸਮੈਨ। ਕੱਲ੍ਹ ਜਿਹੜੀਆਂ ਦੋਨੋਂ ਸ਼ਾਟਾਂ ਦੇਖੋ, ਤੀਸਰੀ ਬਾਲ 'ਤੇ ਆਊਟ ਹੋਏ ਨੇ, ਕੱਲ੍ਹ ਜਿਹੜੀਆਂ ਉਹ ਤੋਂ ਪਹਿਲਾਂ ਦੋ ਸ਼ਾਟਸ ਖੇਲੀਆਂ ਨੇ, ਉਹ ਕਮਾਲ ਦੀਆਂ ਸ਼ਾਟਸ ਨੇ। ਇੱਕ ਔਨ ਸਾਈਡ 'ਤੇ ਸਿੱਧਾ ਮਾਰਿਆ ਉਹਨਾਂ ਨੇ ਚੌਕਾ, ਫਿਰ ਸਟ੍ਰੇਟ ਡਰਾਈਵ, ਕਿਆ ਕਮਾਲ ਦਾ ਸਟ੍ਰੇਟ ਡਰਾਈਵ ਖੇਲਿਆ, ਵਟ ਵਾਜ਼ ਅ ਟ੍ਰੀਟ ਟੂ ਵਾਚ। ਔਰ ਅਗਲੀ ਬਾਲ ਦੇ ਉੱਤੇ ਆਫ ਸਾਈਡ ਤੋਂ ਬਾਹਰ ਸਿੱਧਾ ਹੀ ਕੈਚ ਪਕੜਾ ਕੇ ਆਊਟ ਹੋ ਗਏ। ਸੋ ਥੋੜ੍ਹਾ ਜਿਹਾ ਉਹਨਾਂ ਨੂੰ ਇਹ ਗੱਲ ਦਾ ਖਿਆਲ ਕਰਨਾ ਪਏਗਾ ਕਿ ਬਹੁਤ ਜ਼ਿਆਦਾ ਜਿਹੜੀਆਂ ਬਾਲਸ ਆਫ ਸਟੰਪ ਤੋਂ ਬਾਹਰ ਨੇ ਜਾਂ ਹੋਰ ਬਾਹਰ ਨੇ, ਉਹ ਧਿਆਨ ਨਾਲ ਖੇਲਣ। ਹੋਪ ਹੀਲ ਮੇਕ ਅ ਕਮਬੈਕ। ਅਰਸ਼ਦੀਪ ਨੂੰ ਬਿਲਕੁਲ ਖਿਲਾਉਣਾ ਚਾਹੀਦਾ ਸੀਗਾ, ਬਟ ਰੋਟੇਸ਼ਨ ਦੇ ਤਹਿਤ ਹੁਣ ਇਮਰਾਨ ਮਲਿਕ ਨੇ ਉਹ ਕਿੱਦਾਂ ਕਿਹਨੂੰ ਅਕੋਮੋਡੇਟ ਕਰਨ, ਇਹ ਇੱਕ ਬੜਾ ਉਹਨਾਂ ਵਾਸਤੇ ਵੀ ਚੈਲੇਂਜ ਹੈਗਾ। ਬਾਕੀ ਸੂਰਿਆ ਕੁਮਾਰ ਯਾਦਵ ਤਾਂ ਸਰ ਮੈਂ ਪਹਿਲਾਂ ਹੀ ਬਿਆਨ ਕਰ ਚੁੱਕਾ ਹੈ, ਟ੍ਰੀ ਟੂ ਵਾਚ, ਕਿਆ ਕਮਾਲ ਦੀ ਬੈਟਿੰਗ ਉਹਨਾਂ ਨੇ ਕੀਤੀ ਹੈ। ਮਤਲਬ ਆਫ ਸਾਈਡ ਤੇ ਕਿਸ ਟਾਈਮਿੰਗ, ਹਲਕਾ ਜਿਹਾ ਬੈਟ ਨੂੰ ਓਪਨ ਕੀਤਾ, ਸਿੱਧਾ ਛੱਕਾ ਆਫ ਸਾਈਡ ਤੇ, ਆਨ ਸਾਈਡ ਤੇ ਤਾਂ ਉਹਨਾਂ ਦੀਆਂ ਸ਼ਾਟਸ ਕਮਾਲ ਦੀਆਂ ਸੀਗੀਆਂ ਹੀ ਸੀਗੀਆਂ। ਸੋ ਉਹਨਾਂ ਦੇ ਬਾਰੇ ਤੇ ਕੀ ਗੱਲ ਕਰੀਏ। ਔਰ ਬਾਕੀ ਉਮਰਾਨ ਕੁੰਵਰ ਵਿਜੇ ਪ੍ਰਤਾਪ ਸਾਹਿਬ ਰਹੇ ਸਰ, ਸਟੋਰੀ ਬਿਹਾਇੰਡ ਦਾ ਹੈਡਲਾਈਨਸ ਤੁਹਾਡੇ ਨਾਲ ਸ਼ੇਅਰ ਕਰ ਹੀ ਚੁੱਕੇ ਹਾਂ। ਰਾਘਵ ਚੱਡਾ ਸਾਹਿਬ ਇੱਕ ਸੁਪਰ ਸੀਐਮ ਤੋਂ ਵੀ ਅੱਗੇ ਨੇ, ਬਹੁਤ ਵਾਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਉਹ ਕਹਿੰਦੇ ਜੀ ਉਹ ਸੁਪਰ ਸੀਐਮ ਨੂੰ ਵੀ ਕੋਈ ਪੁੱਛ ਸਕਦਾ, ਸੁਪਰ ਸੀਐਮ ਨੂੰ ਵੀ ਕੋਈ ਕੁਸ਼ਚਨ ਤਾਂ ਹੋ ਸਕਦਾ। ਇੱਥੇ ਰਾਘਵ ਚੱਡਾ, ਮੈਂ ਤਾਂ ਵਾਰ ਵਾਰ ਇੱਕ ਹੀ ਗੱਲ ਕਹਾਂਗਾ ਕਿ ਕੋਈ MLA ਲੈ ਕੇ ਆਓ ਜਿਹੜਾ ਕਹੇ ਕਿ ਜੀ ਅਸੀਂ ਰਾਘਵ ਚੱਡਾ ਸਾਹਿਬ, ਰਾਘਵ ਚੱਡਾ ਸਾਹਿਬ ਦੀ ਹੂ ਇਜ਼ ਰਾਘਵ ਚੱਡਾ ਫੋਰ ਪੰਜਾਬ, ਕੀ ਦੇਣ ਕੀ ਆ। ਸਟ੍ਰੈਟੇਜਿਸਟ ਵਧੀਆ ਨੇ, ਚੰਗੇ ਇਨਸਾਨ ਨੇ, ਮੈਂ ਇੱਥੇ ਕਹਿ ਦਿੰਦਾ ਹੀ ਇਜ਼ ਅ ਵੈਰੀ ਗੁੱਡ ਪਰਸਨ, ਇੱਕ ਚੰਗੇ ਇਨਸਾਨ ਨੇ, ਇੱਕ ਚੰਗੀ ਉਹਨਾਂ ਨੇ ਸਟ੍ਰੈਟੇਜੀ ਲੈ ਕੇ ਆਏ ਨੇ, ਸਾਫ਼ ਸੁਥਰੀ ਕੈਂਪੇਨ, ਕਲੀਨ ਕੈਂਪੇਨ ਔਰ ਕਲੀਨ ਇਮੇਜ ਹੈ। ਮੈਂ ਪਹਿਲਾਂ ਉਹਨਾਂ ਦੀਆਂ ਤਾਰੀਫਾਂ ਜਿਹੜੀਆਂ ਉਹ ਜ਼ਰੂਰ ਕਰਨਾ ਚਾਹਾਂਗਾ, ਲੈਟਸ ਗਿਵ ਹਿਮ ਦ ਡਿਊ ਕ੍ਰੈਡਿਟ, ਚੰਗੀ ਸਟ੍ਰੈਟੇਜਿਸਟ ਨੇ, ਕਲੀਨ ਇਨਸਾਨ ਨੇ, ਸਾਫ਼ ਸੁਥਰੀ ਇਮੇਜ ਹੈ, ਬਹੁਤ ਚੰਗੇ ਇਨਸਾਨ ਨੇ, ਨੈਸ਼ਨਲ ਲੈਵਲ ਦੇ ਉੱਤੇ ਫਾਈਨੈਂਸ ਵੀ ਦੇਖਦੇ ਰਹੇ ਨੇ, MLA ਵੀ ਰਹੇ ਨੇ, ਆਈ ਥਿੰਕ ਰਾਜਿੰਦਰ ਨਗਰ ਤੋਂ ਸੀਗੇ, ਠੀਕ ਹੈ, ਔਰ ਹੁਣ ਇਸ ਵੇਲੇ ਪੰਜਾਬ ਦੇ ਖਾਤੇ ਇਸ ਲਈ ਕਹਿ ਰਹੇ ਕਿ ਜੇ ਤੁਸੀਂ ਇਹ ਸਾਰੇ ਚੰਗੇ ਕੰਮ ਕੀਤੇ ਨੇ, ਤੁਹਾਨੂੰ ਹਜੇ ਹੱਕ ਨਹੀਂ, ਹਜੇ ਤੁਸੀਂ ਕੱਲ੍ਹ ਆਏ ਹੋ, ਚੰਗੇ ਕੰਮ ਕੀਤੇ ਨੇ, ਥੋੜ੍ਹੀ ਸੇਵਾ ਕਰੋ। ਚਲੋ ਕੋਈ ਨਹੀਂ, ਤੁਸੀਂ ਆਪ ਵੀ ਮੈਂਬਰ ਪਾਰਲੀਮੈਂਟ ਬਣ ਗਏ ਪੰਜਾਬ ਦੇ ਖਾਤੇ ਦੇ ਵਿੱਚੋਂ, ਰਾਜ ਸਭਾ ਦੇ ਵਿੱਚ, ਅਤੇ ਨਾਲ ਹੋਰ ਬੰਦੇ ਵੀ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ, ਕੋਈ ਮੈਨੂੰ ਬਿਆਨ ਨਹੀਂ ਹੈ ਕੋਈ ਉਹਨਾਂ ਲੋਕਾਂ ਦਾ, ਉਹਨਾਂ ਨੂੰ ਵੀ ਤੁਸੀਂ ਚੱਕਿਆ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ ਬਣਾ ਦਿੱਤਾ ਪੰਜਾਬ ਦੇ ਵਿੱਚ, ਉਹ ਬਿਜ਼ਨਸ ਕਰਦੇ ਨੇ, ਉਹ ਬਿਜ਼ਨਸਮੈਨ ਨੇ, ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਵਿੱਚ, ਬਿਜ਼ਨਸ ਚਲਾਏ ਉਹਨਾਂ ਨੇ, ਉਹ ਆਪਣਾ ਬਿਜ਼ਨਸ ਕਰ ਰਹੇ ਨੇ, ਚੰਗੀ ਗੱਲ ਹੈ, ਉਹਨਾਂ ਨੂੰ ਤੁਸੀਂ ਰਾਜ ਸਭਾ ਦਾ ਸਿੱਧਾ ਹੀ ਚੱਕ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ, ਚਲੋ ਸਭ ਕੁਝ ਬਰਦਾਸ਼ਤ ਹੋ ਗਿਆ। ਲੇਕਿਨ ਪੰਜਾਬ ਦੇ ਵਿੱਚ ਜੇ ਅਸੀਂ ਡੇ ਵਨ ਦੀ ਗੱਲ ਕਰ ਰਹੇ ਹਾਂ, ਅੱਜ ਦੀ ਥੋੜ੍ਹੀ ਗੱਲ, ਅੱਜ ਤਾਂ ਵੈਸੇ ਉਹਨਾਂ ਨੂੰ ਇੱਕੇ ਲਗਾ ਦਿੱਤਾ ਹੈਗਾ, ਪੰਜਾਬ ਦੇ ਵਿੱਚ ਡੇ ਵਨ ਤੋਂ ਇੱਕ ਤਰ੍ਹਾਂ ਦੇ ਨਾਲ ਸਾਰਾ ਸਿਸਟਮ ਜਿਹੜਾ, ਦੇਖੋ ਦਿੱਲੀ 'ਚ ਚਲਾ ਰਹੇ ਨੇ ਮਨੀਸ਼ ਸਿਸੋਦੀਆ, ਵਿੱਚ ਇਜ਼ ਗੁੱਡ, ਚੰਗੀ ਗੱਲ ਹੈ, ਮੈਂ ਉਹਦੀ ਤਾਰੀਫ ਕਰਦਾ ਕਿ ਕੇਜਰੀਵਾਲ ਸਾਹਿਬ ਨੂੰ ਨੈਸ਼ਨਲ ਲੈਵਲ 'ਤੇ ਆਉਣਾ ਚਾਹੀਦਾ, ਉਹਨਾਂ ਦਾ ਵਿਜ਼ਨ ਨੈਸ਼ਨਲ ਲੈਵਲ 'ਤੇ ਹੋਣਾ ਚਾਹੀਦਾ, ਇੰਡੀਆ ਨੂੰ ਨੈਸ਼ਨਲ ਲੈਵਲ 'ਤੇ ਤਿੰਨ ਪਾਰਟੀਜ਼ ਦੀ ਜ਼ਰੂਰਤ ਹੈ, ਇੱਕ ਇਕੱਲੀ BJP ਹੋਣਾ ਇੰਡੀਆ ਲਈ ਠੀਕ ਨਹੀਂ ਹੈ, ਇਟਸ ਨੋਟ ਗੁੱਡ ਫੋਰ ਇੰਡੀਆ, ਇੱਕ ਪਾਰਟੀ ਨੂੰ ਸਾਰੀ ਤਾਕਤ ਹੋਵੇ ਇਹ ਠੀਕ ਨਹੀਂ ਹੈ, ਦੋ ਪਾਰਟੀਜ਼ ਚੰਗੀਆਂ ਹੋਰ ਚਾਹੀਦੀਆਂ ਨੈਸ਼ਨਲ ਲੈਵਲ 'ਤੇ। ਸੋ ਕੇਜਰੀਵਾਲ ਸਾਹਿਬ ਆਈ ਥਿੰਕ ਉਹਨਾਂ ਇੱਕ ਵਿਜ਼ਨ ਹੈ, ਇੱਕ ਕਾਰਗੁਜ਼ਾਰੀ ਵੀ, ਹਾਂ ਉਹਦੇ 'ਚ ਇੱਕ ਚੀਜ਼ ਲੈਕਿੰਗ ਹੈ, ਜੇ ਤੁਸੀਂ ਨੈਸ਼ਨਲ ਲੈਵਲ 'ਤੇ ਆਉਣਾ ਹੈ ਕੇਜਰੀਵਾਲ ਸਾਹਿਬ, ਤਾਂ ਤੁਹਾਨੂੰ ਇਨਸਿਕਿਉਰਿਟੀ ਆਪਣੀ ਛੱਡੀ ਪਏਗੀ, ਉਹ ਛੱਡਦੇ ਨਹੀਂ ਆਪਣੀ ਇਨਸਿਕਿਉਰਿਟੀ, ਉਹ ਤਾਂ ਪੰਜਾਬ ਲੈਵਲ 'ਤੇ ਕੁੰਵਰ ਵਿਜੇ ਪ੍ਰਤਾਪ ਸਾਹਿਬ ਮਤਲਬ ਕਿ ਕੀ ਕਰ ਲੈਣਗੇ ਉਹ, ਇੱਕ ਤੁਸੀਂ ਹੋਮ ਮਿਨਿਸਟਰ ਬਣਾ ਦੋਗੇ, ਇੱਕ ਚੰਗੀ ਕਾਰਗੁਜ਼ਾਰੀ ਵੀ ਕਰ ਲੈਣਗੇ ਉਹ, ਕੀ ਕੋਈ ਕੱਲ੍ਹ ਨੂੰ ਕਿਤੇ ਪ੍ਰਧਾਨ ਮੰਤਰੀ ਦੀ ਤੁਹਾਨੂੰ ਚੁਣੌਤੀ ਦੇ ਦੇਣਗੇ। ਤੁਹਾਡਾ ਕੱਦ ਬਹੁਤ ਬੜਾ ਹੈ ਕੇਜਰੀਵਾਲ ਸਾਹਿਬ, ਤੁਸੀਂ ਬਹੁਤ ਬੜੇ ਲੈਵਲ 'ਤੇ ਪਹੁੰਚ ਚੁੱਕੇ ਹੋ, ਸੋ ਉਹਨਾਂ ਨੂੰ ਇਹਦੇ ਡਰ ਖਾਈ ਜਾ ਰਿਹਾ ਹੈ ਕਿ ਜੀ ਕਿਤੇ ਕੁੰਵਰ ਵਿਜੇ ਪ੍ਰਤਾਪ ਨੂੰ ਹੋਮ ਮਿਨਿਸਟਰ ਬਣਾਤਾ, ਇਹਨੇ ਕਿਤੇ ਚੰਗਾ ਕੰਮ ਕਰ ਦਿੱਤਾ, ਕਿਤੇ ਪਾਰਟੀ ਨਾ ਸਾਡੇ ਹੱਥੋਂ ਨਿਕਲ ਜਾਏ, ਭਗਵੰਤ ਮਾਨ ਨੂੰ ਵੀ ਇਹੀ ਡਰ ਸਤਾਈ ਜਾ ਰਿਹਾ, ਭਗਵੰਤ ਮਾਨ ਸਾਹਿਬ ਵੀ ਇਹੀ ਸੋਚੀ ਜਾ ਰਹੇ ਨੇ ਕਿ ਜੇ ਕੁੰਵਰ ਵਿਜੇ ਪ੍ਰਤਾਪ ਨੇ ਕੋਈ ਚੰਗਾ ਕੰਮ ਕਰ ਦਿੱਤਾ, ਸਾਡੇ ਹੱਥੋਂ ਨਾ ਬਾਹਰ ਨਿਕਲ ਜਾਏ ਇਹ, ਸੋ ਇਹੀ ਕਾਰਨ ਆ, ਹੋਰ ਕੋਈ ਕਾਰਨ ਨਹੀਂ ਹੈ। ਤੁਸੀਂ ਦੇਖੋ ਕਿਸੇ ਵੀ ਪੋਜੀਸ਼ਨ ਦੇ ਵਾਸਤੇ ਇੱਕੋ ਇੱਕ ਕ੍ਰਾਈਟੀਰੀਆ ਹੋਣਾ ਚਾਹੀਦਾ, ਦੈਟ ਇਜ਼ ਕੰਪੀਟੈਂਸ। ਕੰਪੀਟੈਂਟ ਜੇ ਤੁਸੀਂ ਬੰਦੇ ਨੂੰ ਪਿੱਛੇ ਰੱਖਿਆ ਹੋਇਆ, ਤਾਂ ਫਿਰ ਤੁਸੀਂ ਕਿੱਦਾਂ ਪੰਜਾਬ ਨੂੰ ਅੱਗੇ ਲੈ ਕੇ ਜਾਓਗੇ, ਇਹ ਬੜਾ ਅਹਿਮ ਸਵਾਲ ਹੈ ਇਸ ਵੇਲੇ, ਔਰ ਤੁਹਾਨੂੰ ਜ਼ਰੂਰਤ ਹੈ ਉਸ ਬੰਦੇ ਦੀ। ਜਾਂ ਹੋਵੇ ਪੰਜਾਬ ਦੇ ਵਿੱਚ ਸਰ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਵਧੀਆ, ਡਰੱਗ ਸਾਰੀ ਖਤਮ ਹੋ ਗਈ, ਗੈਂਗਸਟਰ ਸਾਰੇ ਖਤਮ ਹੋ ਗਏ ਪੰਜਾਬ ਦੇ ਵਿੱਚ, ਕ੍ਰਾਈਮ ਸਾਰਾ ਖਤਮ ਹੋ ਗਿਆ, ਪੁਲਿਸ ਦੇ ਵਿੱਚ ਰਿਫੋਰਮਸ ਦੀ ਜ਼ਰੂਰਤ ਨਹੀਂ ਆ, ਸਭ ਸਰ ਕਹਿ ਕੇ ਗੱਲ ਕਰਦੇ ਨੇ, ਫਿਰ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੂੰ ਕਹੋ ਸਰ ਤੁਸੀਂ ਬਸ MLA ਬਣੇ ਰਹੋ, ਸਾਡਾ ਤਾਂ ਕੰਮ ਬਹੁਤ ਵਧੀਆ ਚੱਲ ਰਿਹਾ, ਫਿਰ ਵੀ ਮੰਨਿਆ ਜਾਏ। ਲੇਕਿਨ ਜਿੱਥੇ ਤੁਹਾਨੂੰ ਇਸ ਵੇਲੇ ਇੰਨੀ ਜ਼ਰੂਰਤ ਹੈ ਹੈਲਪ ਦੀ, ਔਰ ਤੁਸੀਂ ਉੱਥੇ ਉਸ ਬੰਦੇ ਨੂੰ ਜਿਹੜਾ ਕਾਬਿਲ ਬੰਦਾ ਉਹਨੂੰ ਤੁਸੀਂ ਸਿਰਫ ਇਸ ਕਾਰਨ, ਹੋਰ ਕੋਈ ਕਾਰਨ ਨਹੀਂ ਸੀ। ਇੱਥੇ ਪਹਿਲਾਂ ਕਿਹਾ ਗਿਆ ਜੀ ਅਗਲੀ ਕੈਬਨਿਟ ਜਦੋਂ ਹੋਏਗੀ ਉਹਦੇ ਵਿੱਚ ਮੌਕਾ ਮਿਲੇਗਾ, ਮੈਂ ਉਸੇ ਦਿਨ ਕਹਿਤਾ ਸੀ ਵੀ ਅਗਲੀ ਕੈਬਨਿਟ 'ਚ ਨਹੀਂ ਲੈ ਕੇ ਆਉਣਾ, ਠੀਕ ਹੈ। ਇੱਥੇ ਕਿਹਾ ਗਿਆ ਜੀ ਇੱਕ ਕਾਨੂੰਨੀ ਦਾਓ ਪੇਚ ਹੈ ਜੀ, ਕਿਉਂਕਿ ਉਹਨਾਂ ਨੇ ਉਹ ਮੈਂ ਉਹਨਾਂ ਨੂੰ ਖੁਦ ਕਲੀਅਰ ਕਰ ਲਿਆ ਇੱਥੇ ਇੰਟਰਵਿਊ 'ਚ, ਉਸ ਦਿਨ ਇੰਟਰਵਿਊ ਕੀਤਾ ਤਾਂ ਹੈ ਪਿਛਲੇ ਹਫ਼ਤੇ, ਮੈਂ ਪਿਛਲੇ ਹਫ਼ਤੇ ਸਿੱਧਾ ਪੁੱਛਿਆ ਔਨ ਏਅਰ, ਪੁੱਛਿਆ ਇੱਥੇ, ਮੈਂ ਕਿਹਾ ਜੀ ਦੱਸੋ ਤੁਹਾਨੂੰ ਉਹ ਕਹਿੰਦੇ ਜੀ ਅਸੀਂ ਕੋਈ ਕਾਨੂੰਨੀ, ਔਰ ਉਹਨਾਂ ਨੇ ਕਿਹਾ ਜੀ ਮੈਂ ਕਿਸੇ ਤੋਂ ਕੁਛ ਨਹੀਂ ਮੰਗਿਆ। ਅੱਛਾ ਇਹ ਗੱਲ ਮੈਂ ਇੱਥੇ ਔਨ ਰਿਕਾਰਡ ਬੋਲ ਦਿੰਦਾ, ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਕੋਈ ਮੰਗ ਨਹੀਂ ਕੀਤੀ ਕਿ ਮੈਨੂੰ ਕੋਈ ਕੈਬਨਿਟ ਮਿਨਿਸਟਰ ਬਣਾਓ ਨਾ ਬਣਾਓ। ਲੋਕ ਕਹਿ ਰਹੇ ਨੇ, ਇਹ ਮੀਡੀਆ ਦੀ ਮੰਗ ਹੈ, ਲੋਕਾਂ ਦੀ ਮੰਗ ਹੈ ਕਿ ਐਸਾ ਕਾਬਿਲ ਇਨਸਾਨ ਜਿਹੜਾ ਦਲੇਰ ਹੈ, ਪਹਿਲੀ ਚੀਜ਼ ਦਲੇਰ ਹੈ, ਜਿਹੜਾ ਬੰਦਾ ਬਿਲਕੁਲ ਸਾਫ਼ ਸੁਥਰਾ ਕਿਰਦਾਰ ਹੈ ਜਿਸ ਬੰਦੇ ਦਾ, ਜਿਸ ਜਿਹੜੇ ਬੰਦੇ ਨੇ ਲੋਕਾਂ ਦੀ ਸੇਵਾ ਦਾ ਐਕਸਪੀਰੀਅੰਸ ਹੈ, ਤਜੁਰਬਾ ਆ, ਨੌਲੇਜ ਆ, ਪੜ੍ਹਾਈ ਲਿਖਾਈ 'ਚ PhD ਕੀਤੀ ਹੋਈ ਹੈ, PhD ਕੀਤੀ ਹੈ, ਵਕਾਲਤ ਕੀਤੀ ਹੋਈ ਹੈ। ਇੱਥੇ ਚੈਲੰਜ ਕੀਤਾ ਸੀ ਉਹਨਾਂ ਨੇ ਵੀ ਯੁੱਧਵੀਰ ਜੀ ਤੁਸੀਂ ਕਾਨੂੰਨ ਦੀ ਧਾਰਾ ਦੱਸੋ ਤਾਂ ਮੈਂ ਦੱਸੂਗਾ ਲਿਖ ਕਹਿੰਦਾ ਕੀ ਆ ਕਾਨੂੰਨ, ਤੁਸੀਂ ਕੋਈ ਵਕਾਲਤ ਕੀਤੀ ਹੋਈ ਹੈ, ਕੋਈ ਨੋਰਮਲ ਥੋੜ੍ਹੀ ਹੈ। ਔਰ ਫਿਰ IAS ਅਫਸਰ ਹੈ ਜਿਸ ਬੰਦੇ, ਕੋਈ ਇੱਦਾਂ ਥੋੜ੍ਹੀ ਕਿ ਸਪਾਈ ਭਰਤੀ ਹੋਇਆ ਸੀ ਜੀ, ਪਤਾ ਹੀ ਨਹੀਂ ਕੋਈ ਇਹ ਗੱਲ ਠੀਕ ਨਹੀਂ ਹੈ। ਗੱਲ ਜਾਰੀ ਰਹੇਗੀ ਜੀ। ਗਰੀਸ਼ ਜੀ, ਗੁਰਦੇਵ ਸਿੰਘ ਜੀ ਤੁਹਾਡਾ ਨਾਲ ਗੱਲ ਕਰਾਂਗੇ, ਅਨਿਲ ਜੀ ਤੁਹਾਡਾ ਨਾਲ ਗੱਲ ਕਰਾਂਗੇ, ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਕੇ ਵਿਲ ਕੈਰੀ ਔਨ ਦਾ ਡਿਸਕਸ਼ਨ ਵਿਦ ਯੂ ਐਸ ਵੈਲ। ਹੈਡਲਾਈਨਸ ਵੀ ਤੁਹਾਨੂੰ ਅਸੀਂ ਸਾਰੀਆਂ ਜਿਹੜੀਆਂ ਸਾਂਝੀਆਂ ਕਰ ਚੁੱਕੇ ਹਾਂ, ਕਾਫੀ ਸਾਰੀਆਂ ਮੈਂ ਹੈਡਲਾਈਨਸ ਸ਼ੁਰੂ 'ਚ ਹੀ ਦਿੱਤੀਆਂ ਨੇ। ਜੇ ਤੁਸੀਂ ਪ੍ਰੋਗਰਾਮ ਲੇਟ ਟਿਊਨ ਇਨ ਕੀਤਾ, ਇੱਕ ਚੀਜ਼ ਅਸੀਂ ਜ਼ਰੂਰ ਰਿਕੁਐਸਟ ਕਰਾਂਗੇ, ਠੀਕ 10 ਵਜੇ ਤੁਸੀਂ ਪ੍ਰੋਗਰਾਮ ਟਿਊਨ ਇਨ ਕਰ ਲਿਆ ਕਰੋ, ਸੋ ਤਾਂ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਜੇ ਅਖੀਰ ਤੱਕ ਪ੍ਰੋਗਰਾਮ ਸੁਣੋਗੇ ਫਿਰ ਸਾਰੀਆਂ ਹੈਡਲਾਈਨਸ ਵੀ ਸਾਰਾ ਕੁਝ ਤੁਹਾਨੂੰ ਮਿਲਦਾ ਚਲਾ ਜਾਏਗਾ। ਮੈਂ ਸ਼ੁਰੂ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ 10-12 ਹੈਡਲਾਈਨਸ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ। ਗੁਰਦੀਪ ਸਾਹਿਬ ਦੇ ਨਾਲ ਜੁੜ ਗਏ ਨੇ, ਗੁਰਦੀਪ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਾਮੂ ਵੀ ਕਹਿੰਦੇ ਨੇ, ਸੋ ਉਹ ਵੀ ਨਾਲ ਜੁੜ ਗਏ ਨੇ, ਉਹ ਵੀ ਆਪਣੇ ਵਿਚਾਰ ਆ ਸਾਰੇ ਮੁੱਦੇ ਦੇ ਉੱਤੇ ਜ਼ਰੂਰ ਰੱਖਣਗੇ ਜੀ। ਅਸੀਂ ਦੱਸ ਦਈਏ ਦ ਕਿੰਗ ਆਫ ਰੀਅਲ ਸਟੇਟ ਉਪਿੰਦਰ ਜੀ ਸਾਡੇ ਨਾਲ ਨੇ। ਉਪਿੰਦਰ ਜੀ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ?
ਥੈਂਕ ਯੂ ਜੀ, ਥੈਂਕਸ ਫਾਰ ਹੈਵਿੰਗ ਮੀ, ਆਲ ਗੁੱਡ ਸਰ, ਤੁਸੀਂ ਦੱਸੋ ਕੀ ਹਾਲ ਨੇ ਸਰ?
ਸਰ ਬਹੁਤ ਵਧੀਆ, ਔਰ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਦ ਕਿੰਗ ਆਫ ਰੀਅਲ ਸਟੇਟ ਉਪਿੰਦਰ ਅਵਸਥੀ ਜੀ, ਜਦੋਂ ਵੀ ਰੀਅਲ ਸਟੇਟ ਦੀ ਕੋਈ ਜ਼ਰੂਰਤ ਹੈ ਤੁਸੀਂ ਉਪਿੰਦਰ ਜੀ ਨੂੰ ਯਾਦ ਰੱਖਣਾ। ਕਾਰਨ ਕੀ ਹੈ ਕਿ ਤੁਹਾਨੂੰ ਰਿਐਲਟਰ ਉਹ ਚਾਹੀਦਾ ਜਿਹੜੀ ਤੁਹਾਨੂੰ ਪਰਸਨਲ ਅਟੈਂਸ਼ਨ ਦੇ, ਤੁਹਾਡੇ ਲਈ ਮਿਹਨਤ ਕਰੇ, ਕਿਉਂਕਿ ਕਈ ਵਾਰ ਕੀ ਹੁੰਦਾ ਜੀ, ਹਾਂਜੀ ਘਰ ਲਿਸਟ ਕਰ ਦਿੱਤਾ, ਘਰ ਲਿਸਟ ਕਰ ਦਿੱਤਾ, ਰਿਐਲਟਰ ਕਹਿੰਦਾ ਜੀ ਘਰ ਲਿਸਟ ਹੋ ਗਿਆ, ਪਰ ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਐਡਵਰਟਾਈਜ਼ਮੈਂਟ ਕਿੱਥੇ ਕਰ ਰਹੇ ਹੋ। ਆਰਾਮ ਦੇ ਨਾਲ ਜੇ ਤੁਸੀਂ ਘਰ ਅੱਜ ਦੀ ਲਿਸਟ ਕਰਨਾ ਹੈ ਤੇ 2 ਤੋਂ ਲੈ ਕੇ 3 ਲੱਖ ਡਾਲਰ ਦਾ ਇੱਕ ਜਿਹੜਾ ਰੀਅਲ ਸਟੇਟ ਏਜੰਟ ਹੈ ਤੁਹਾਨੂੰ ਫਰਕ ਪਾ ਸਕਦਾ, ਕਿਉਂਕਿ ਜੇ ਜ਼ਿਆਦਾ ਬਾਇਰ ਦੇ ਅਟਰੈਕਟ ਕਰੋਗੇ ਤਾਂ ਹੀ ਤੁਹਾਡੇ ਘਰ ਦੀ ਜਿਹੜੀ ਵੈਲਿਊ ਜ਼ਿਆਦਾ ਪਏਗੀ। ਸੋ ਉਪਿੰਦਰ ਜੀ ਨਾਲ ਸੰਪਰਕ ਕਰੋ, ਘਰ ਲਿਸਟ ਕਰਨਾ ਹੈਗਾ ਤੇ ਡੈਫੀਨੇਟਲੀ ਵਾਈ ਮੀਡੀਆ ਦੀ ਸਾਰੀ ਟੀਮ ਅਸੀਂ ਸਾਰੇ ਪਲੇਟਫਾਰਮ 'ਚ ਐਡਵਰਟਾਈਜ਼ ਕਰਾਂਗੇ ਤੁਹਾਡੇ ਵਾਸਤੇ। ਦੂਸਰਾ, ਜੇ ਤੁਸੀਂ ਕੋਈ ਘਰ ਖਰੀਦਣਾ ਹੈ ਤੇ ਜਦੋਂ ਉਪਿੰਦਰ ਜੀ ਨਾਲ ਸੰਪਰਕ ਕਰੋਗੇ, ਬਿਨਾਂ ਕਈ ਜਿਹੜੀ ਹਜੇ MLS ਤੇ ਨਹੀਂ ਆਈ ਪ੍ਰੋਪਰਟੀ, ਇਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦੀ ਹੈ, ਲੋਕ ਉਹਨਾਂ ਨੂੰ ਕਾਲ ਕਰਦੇ ਜੀ ਆਹ ਘਰ ਸਾਡਾ ਕਲੀਅਰ ਕਰਾ ਦਿਓ, ਤੇ ਉਪਿੰਦਰ ਜੀ ਕੋਲ ਆਪਣੀ ਜੇ ਤੁਸੀਂ ਪਹਿਲਾਂ ਹੀ ਨੋਟ ਕਰਾ ਦਿਓ ਜੀ, ਉਪਿੰਦਰ ਜੀ ਕੋਈ ਵਧੀਆ ਡੀਲ ਮਿਲਦੀ ਹੈ ਤਾਂ ਸਾਨੂੰ ਵੀ ਦੱਸੋ, ਫੋਨ ਕਰੋ, ਟੈਕਸਟ ਕਰੋ, ਆਪਣਾ ਨਾਮ ਦੱਸੋ ਇਹਨਾਂ ਨੂੰ, ਔਰ ਜੇ ਤੁਹਾਨੂੰ ਲੱਗਦਾ ਕਿ ਵਧੀਆ ਡੀਲ ਚਾਹੀਦੀ ਹੈ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਰਹਿਣ ਵਾਸਤੇ, ਇਨਵੈਸਟਮੈਂਟ ਵਾਸਤੇ, ਤਾਂ ਉਪਿੰਦਰ ਜੀ ਦੇ ਨਾਲ ਇੱਕ ਵਾਰ ਲਿਸਟ ਕਰ ਲਓ, ਗੱਲ ਕਰ ਲਓ ਇਹਨਾਂ ਦੇ ਨਾਲ, ਤੁਹਾਨੂੰ ਵਧੀਆ ਦਿਲਾ ਦੇਣਗੇ। ਇਸੇ ਤਰ੍ਹਾਂ ਬਿਜ਼ਨਸਿਸ ਜਿਹੜੇ ਨੇ, ਬਿਜ਼ਨਸ 'ਚ ਬਹੁਤ ਦੌੜ ਭੱਜ ਕਰਨੀ ਪੈਂਦੀ ਹੈ, ਬਿਜ਼ਨਸ ਤੁਹਾਨੂੰ ਲੱਭ ਕੇ ਦੇਣਗੇ, ਪੂਰੇ ਬੋਂਟੈਰੀਓ 'ਚ ਕਿੱਥੇ ਕਿੱਥੇ ਗੈਸ ਸਟੇਸ਼ਨ ਨੇ, ਹੋਟਲ ਮੋਟਲ ਨੇ, ਕੋਈ ਰਿਸੋਰਟ ਹੈ, ਜਾਂ ਜੇ ਬਿਜ਼ਨਸ ਤੁਸੀਂ ਸੇਲ ਕਰਨਾ ਹੈ। ਦ ਕਿੰਗ ਆਫ ਰੀਅਲ ਸਟੇਟ ਉਪਿੰਦਰ ਅਵਸਥੀ ਜੀ ਨਾਲ ਸੰਪਰਕ ਕਰਨਾ, ਇਹਨਾਂ ਦੀ ਪੂਰੀ ਟੀਮ ਹੈਗੀ ਹੈ, ਟੀਮ ਇਹਨਾਂ ਨੂੰ ਪੂਰੀ ਸਪੋਰਟ ਕਰਦੀ ਹੈ ਹਰੇਕ ਏਰੀਆ 'ਚ। ਟੋਰੋਂਟੋ 'ਚ ਇਹਨਾਂ ਦੇ ਬੰਦੇ ਅਲੱਗ ਨੇ, ਬਰੈਂਪਟਨ ਅਲੱਗ ਹੈ, ਮਿਸਿਸਾਗਾ ਅਲੱਗ ਹੈ, ਪਰ ਤੁਸੀਂ ਟੀਮ ਉਪਿੰਦਰ ਅਵਸਥੀ ਨਾਲ ਸੰਪਰਕ ਕਰ ਲਈ, ਉਪਿੰਦਰ ਜੀ ਨਾਲ ਸੰਪਰਕ ਕਰਨਾ। ਸਰ ਪਹਿਲਾਂ ਫੋਨ ਨੰਬਰ ਦਿਓ, ਫਿਰ ਡਿਟੇਲ ਜਾਣਕਾਰੀ ਦਿਓ ਜਰਾ।
ਜੀ ਦਿਸ ਇਜ਼ 6473028589-6473-302-8589 ਐਂਡ ਯੁਧਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਸਰ, ਸਾਨੂੰ ਪਤਾ ਹੈ ਅਗਰ ਸਾਡੇ ਕੋਲ ਕੋਈ ਇਨਵੈਂਟਰੀ ਹੈ ਕਿ ਉਹਦੀ ਡਿਮਾਂਡ ਕਿੱਦਾਂ ਕ੍ਰੀਏਟ ਕਰਨੀ ਹੈ, ਉਹਦੇ ਵਾਸਤੇ ਮੈਕਸੀਮਮ ਬਾਇਰ ਕਿੱਦਾਂ ਲੈ ਕੇ ਆਉਣੇ ਹੈ। ਯੂ ਵੈਰੀ ਰਾਈਟਲੀ ਸੈਡ ਸਰ ਕਿ ਅਗਰ ਜ਼ਿਆਦਾ ਬਾਇਰ ਹੋਣਗੇ ਤਾਂ ਪ੍ਰਾਈਸ ਸਾਨੂੰ ਬਹੁਤ ਵਧੀਆ ਮਿਲੇਗੀ, ਔਰ ਸੇਮ ਵਿਦ ਦ ਬਾਇਰ, ਸਾਡੇ ਕੋਲ ਬਹੁਤ ਸਾਰੀ ਆਫ ਮਾਰਕੀਟ ਪ੍ਰੋਪਰਟੀਜ਼ ਹੈ ਜਿਹੜੀ ਕਿ ਜਿਨ੍ਹਾਂ 'ਚ ਕੁਝ ਡਿਸਟ੍ਰੈਸ ਸੇਲ ਹੈ, ਕੁਝ ਕੰਪਨੀ ਓਨ ਪ੍ਰੋਪਰਟੀਜ਼ ਹੈ, ਐਂਡ ਕੁਛ ਏਦਾਂ ਦੀ ਪ੍ਰੋਪਰਟੀਜ਼ ਹੈ ਕਿ ਸੈਲਰ ਨਹੀਂ ਮਾਰਕੀਟ 'ਚ ਜਾਣਾ ਚਾਹੁੰਦੇ, ਔਰ ਜਾਂ ਫਿਰ ਤੁਸੀਂ ਇਨ ਅਦਰ ਵਰਡਸ ਕਹਿ ਸਕਦੇ ਹੋ ਕਿ ਆਪਣੇ ਪੜੋਸੀਆਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਘਰ ਵੇਚ ਰਹੇ ਹਾਂ। ਸਾਡੇ ਕੋਲ ਏਦਾਂ ਦੀ ਇਨਵੈਂਟਰੀ ਵੀ ਹੈਗੀ ਔਰ ਸਾਡੇ ਕੋਲ ਏਦਾਂ ਦੇ ਬਾਇਰ ਵੀ ਹੈਗੇ, ਐਂਡ ਯੁਧਵੀਰ ਜੀ ਵਿਦ ਯੋਰ ਸਪੋਰਟ ਅਸੀਂ ਬਹੁਤ ਵਧੀਆ ਪ੍ਰੋਪਰਟੀ ਨੂੰ ਪ੍ਰਮੋਟ ਕਰਦੇ ਹਾਂ, ਅਸੀਂ ਮੈਕਸੀਮਮ ਬਾਇਰਸ ਲੈ ਕੇ ਆਉਂਦੇ ਹਾਂ, ਵੀ ਸੈਲ ਇਟ ਫੋਰ ਮੈਕਸੀਮਮ ਮਨੀ ਐਂਡ ਵੀ ਸੈਲ ਇਟ ਵੈਰੀ ਫਾਸਟ। ਤੁਸੀਂ ਆਪਣੀ ਕੋਈ ਵੀ ਪ੍ਰੋਪਰਟੀ, ਕਮਰਸ਼ੀਅਲ ਹੈ, ਰੈਜ਼ੀਡੈਂਸ਼ੀਅਲ ਹੈ, ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਜਸਟ ਗਿਵ ਮੀ ਅ ਕਾਲ, ਆਈ ਐਮ ਜਸਟ ਵਨ ਕਾਲ ਅਵੇ ਸਰ, 6473028589। ਐਂਡ ਯੁਧਵੀਰ ਜੀ ਤੁਸੀਂ ਬਹੁਤ ਵਧੀਆ ਡਿਸਕ੍ਰਾਈਬ ਕੀਤਾ ਕਿ ਸਾਡੇ ਕੋਲ ਪੂਰੀ ਦੀ ਪੂਰੀ ਟੀਮ ਹੈ, ਐਂਡ ਦ ਬੈਟਰ ਸਰਵਿਸ, ਦ ਐਕਸੈਪਸ਼ਨਲ ਸਰਵਿਸਿਸ ਔਰ ਦ ਵਾਓ ਸਰਵਿਸਿਸ ਆਰ ਓਨਲੀ ਵਿਦ ਦ ਟੀਮਸ। ਅਗਰ ਮੈਂ ਸੋਲੋ ਏਜੰਟ ਹੁੰਦਾ ਸਰ, ਮੈਂ ਉਹ ਸਰਵਿਸਿਸ ਆਪਣੇ ਕਲਾਇੰਟਸ ਨੂੰ, ਚਾਹੇ ਉਹ ਬਾਇਰਸ ਹੈ ਚਾਹੇ ਸੈਲਰਸ ਹੈ, ਕਦੀ ਵੀ ਨਹੀਂ ਦੇ ਸਕਦਾ। ਅੱਜ ਮੇਰੇ ਕੋਲ ਬਹੁਤ ਵੱਡੀ ਟੀਮ ਹੈ, ਦੈਟਸ ਦ ਓਨਲੀ ਰੀਜ਼ਨ ਦੈਟ ਵੀ ਆਰ ਗਿਵਿੰਗ ਦ ਬੈਸਟ ਸਰਵਿਸਿਸ ਟੂ ਆਰ ਕਲਾਇੰਟਸ। ਪਲੱਸ ਯੁਧਵੀਰ ਜੀ, ਕਮਰਸ਼ੀਅਲ 'ਚ ਕਿਸੇ ਵੀ ਟਾਈਪ ਦੀ ਪ੍ਰੋਪਰਟੀ, ਚਾਹੇ ਉਹ ਗੈਸ ਸਟੇਸ਼ਨ ਹੈ ਜਾਂ ਫਿਰ ਕਾਰ ਵਾਸ਼ ਹੈ ਜਾਂ ਗੈਸ ਸਟੇਸ਼ਨ ਜਿਹੜੇ ਕਿ ਫੂਡ ਫਰੈਂਚਾਈਜ਼ ਦੇ ਨਾਲ ਨੇ, ਚਾਹੇ ਉਹ ਪੀਜ਼ਾ ਹੋਏ ਜਾਂ ਫਿਰ KFC ਹੋਏ, ਟਿਮ ਹੋਟਨ, LCBO, ਬੀਅਰ ਸਟੋਰ, ਤੁਸੀਂ ਨਾਮ ਲਓ ਸਰ, ਸਾਡੇ ਕੋਲ ਸਭ ਟਾਈਪ ਦੇ ਕਾਰ ਵਾਸ਼ ਗੈਸ ਸਟੇਸ਼ਨ ਅਵੇਲੇਬਲ ਹੈ, ਗੈਸ ਸਟੇਸ਼ਨ ਵਿਦ ਕਾਰ ਵਾਸ਼ ਵੀ ਅਵੇਲੇਬਲ ਹੈ ਸਰ। ਅਗਰ ਤੁਸੀਂ ਕੋਈ ਸਟੈਂਡ ਅਲੋਨ ਬਿਲਡਿੰਗ ਦੇਖ ਰਹੇ ਹੋ, ਕੋਈ ਵੇਅਰ ਹਾਊਸ ਵਾਸਤੇ, ਜਾਂ ਫਿਰ ਤੁਸੀਂ ਕੋਈ ਬੈਂਕਵੇਟ ਹਾਲ ਦੇਖ ਰਹੇ ਹੋ, ਉਸ ਟਾਈਪ ਦੀ ਇਨਵੈਂਟਰੀ ਵੀ ਸਾਡੇ ਕੋਲ ਹੈ ਐਂਡ ਦੈਟ ਇਜ਼ ਹੇਅਰ ਇਨ ਜੀ ਟੀ ਏ ਓਨਲੀ ਸਰ, ਕੋਈ ਬਹੁਤ ਜ਼ਿਆਦਾ ਦੂਰ ਨਹੀਂ ਜਾਣਾ ਪਏਗਾ। ਸਾਡੇ ਕੋਲ ਟਰੱਕ ਯਾਰਡਸ ਹੈ, ਹੋਟਲ ਮੋਟਲ ਹੈ ਸਰ, ਅਗਰ ਤੁਸੀਂ ਕੋਈ ਕੋਟੇਜਿਸ ਲੱਭ ਰਹੇ ਹੋ ਜਾਂ ਫਿਰ ਕੋਟੇਜਿਸ ਰਿਜ਼ੋਰਟ ਲੱਭ ਰਹੇ ਹੋ ਜਾਂ ਫਿਰ ਕੁਛ ਵਾਟਰ ਫਰੰਟ ਪ੍ਰੋਪਰਟੀਜ਼ ਲੱਭ ਰਹੇ ਹੋ ਜਿਹੜੇ ਕਿ ਤੁਸੀਂ ਐਜ਼ ਏ ਬਿਜ਼ਨਸ ਯੂਜ਼ ਕਰਨਾ ਚਾਹੁੰਦੇ ਹੋ, ਗਿਵਿੰਗ ਇਟ ਟੂ ਏਅਰ ਬੀ ਐਨ ਬੀ ਐਂਡ ਤੁਸੀਂ ਆਪਣੇ ਘਰ 'ਚ ਰਹੋ, ਤੁਹਾਨੂੰ ਏਅਰ ਬੀ ਐਨ ਬੀ ਪੈਸੇ ਬਣਾ ਕੇ ਦੇ ਰਿਹਾ ਸਰ, those kind of properties we do have sir, and sade kol bahut sari edan di unique opportunities hai yudhvi ji jinach haje tak sadi community ne bahut jyada hath nahi paya hai, lekin those are very profitable business jidan ki trailer park ho gaye, campsites ho gaye ya fir farmland agar tusi koi lab rahe ho, mere kol ek bahut hi vadiya close to 12 acre farmland hai, bahut hi vadiya location te just on the corner of highway 400 and highway 9 close to very close to new market, sabno pata hai sir new market ch properties the prices kitthe chale gaye ne, and is farmland te tusi farming bhi kar sakde ho, ode te ek detached property bhi bani hui hai ya fir tusi puri di property agar rent te karna chahnde ho then also you will make money sir, agar koi kisi type de otherwise ਕੋਈ ਯੂਨੀਕ ਪ੍ਰੋਪਰਟੀਜ਼ ਲੱਭ ਰਿਹਾ ਸਾਡੇ ਕੋਲ ਸਰ, ਇੱਕ ਪਾਰਕਿੰਗ ਲੋਟ ਹੈ ਜਿਹੜਾ ਕਿ ਮੀਟਰਡ ਪਾਰਕਿੰਗ ਲੋਟ ਹੈ, ਤੁਸੀਂ ਕਦੇ ਨਹੀਂ ਉੱਥੇ ਜਾਣਾ, ਤੁਸੀਂ ਉੱਥੇ ਸਿਕਿਉਰਿਟੀ ਵਾਲਾ ਇੱਕ ਮੈਨੇਜਰ ਰੱਖ ਦੇਣਾ ਸਰ, ਐਂਡ ਪੀਪਲ ਆਰ ਕਮਿੰਗ, ਦ ਫੁੱਟਫਾਲ ਆਫ ਦੈਟ ਪਲਾਜ਼ਾ ਇਜ਼ ਵੈਰੀ ਵੈਰੀ ਹਾਈ ਸਰ, ਲੋਕਾਂ ਨੇ ਆਉਣਾ ਹੀ ਆਉਣਾ ਬਿਕੋਜ਼ ਉਹਦੇ ਨਾਲ ਮੈਡੀਕਲ ਬਿਲਡਿੰਗ ਅਟੈਚਡ ਹੈ, ਤੇ ਲੋਕਾਂ ਨੇ ਆ ਕੇ ਪਾਰਕਿੰਗ ਵੀ ਪੇ ਕਰਨੀ ਹੈ, ਐਂਡ ਯੂ ਆਰ ਸਲੀਪਿੰਗ ਐਟ ਯੂਅਰ ਹੋਮ ਐਂਡ ਮੇਕਿੰਗ ਮਨੀ ਸਰ। ਪਲੱਸ ਯੁਧਵੀ ਜੀ, ਅਗਰ ਕੋਈ ਕਿਸੇ ਵੀ ਟਾਈਪ ਦਾ ਕੋਈ ਲੋਟ ਵੀ ਲੱਭ ਰਹੇ ਨੇ ਜਿਹਦੇ ਤੇ ਤੁਸੀਂ ਕਸਟਮ ਬਿਲਡ ਪ੍ਰੋਪਰਟੀ ਬਣਾਉਣਾ ਚਾਹੁੰਦੇ ਹੋ, ਸਾਡੇ ਕੋਲ ਇੱਕ 17,000 ਸਕੁਅਰ ਫੀਟ ਦਾ ਲੋਟ ਹੈ ਬੈਕਿੰਗ ਔਨ ਟੂ ਵਾਟਰ, ਐਂਡ ਇੱਕ ਕਾਰਨਰ ਲੋਟ ਅਵੇਲੇਬਲ ਹੈ ਸਰ ਕੈਲੇਡਨ ਚ ਕਲੋਜ਼ ਟੂ 1 acre। ਅਦਰਵਾਈਜ਼ ਆਲਸੋ ਸਰ, ਕਿਸੇ ਵੀ ਟਾਈਪ ਦਾ ਤੁਸੀਂ ਕੋਈ ਏਦਾਂ ਦੀ ਪ੍ਰੋਪਰਟੀ ਲੱਭ ਰਹੇ ਹੋ ਜਿਹਦੇ ਤੇ ਤੁਸੀਂ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ, ਸਾਡੇ ਕੋਲ ਬਹੁਤ ਸਾਰੀ ਅਵੇਲੇਬਿਲਿਟੀ ਹੈ ਸਰ, ਸਾਰੀ ਚੀਜ਼ਾਂ ਸਰ ਰੇਡੀਓ ਤੇ ਨਹੀਂ ਦੱਸੀ ਜਾ ਸਕਦੀ, ਬਟ ਐਨੀਬਡੀ ਇਜ਼ ਲੁਕਿੰਗ ਫਾਰ ਐਨੀ ਕਾਇੰਡ ਆਫ ਰੀਅਲ ਇਸਟੇਟ, ਵੈਦਰ ਇਟ ਇਜ਼ ਰੈਜੀਡੈਂਸ਼ੀਅਲ, ਕਮਰਸ਼ੀਅਲ ਔਰ ਇੰਡਸਟਰੀਅਲ ਸਰ, ਵੀ ਹੈਵ ਗੋਟ ਬਾਇਰਸ ਐਂਡ ਵੀ ਹੈਵ ਗੋਟ ਇਨਵੈਂਟਰੀ ਸਰ। ਯੁਧਵੀ
ਜੀ ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਸੀਂ ਡੀਟੇਲ ਦੇ ਵਿੱਚ ਜਿਹੜੀ ਸ਼ੇਅਰ ਕੀਤੀ ਹੈ। ਦ ਕਿੰਗ ਆਫ ਰੀਅਲ ਇਸਟੇਟ ਤੁਸੀਂ ਉਪਿੰਦਰ ਅਵਸਥੀ ਜੀ ਦੇ ਨਾਲ। ਉਪਿੰਦਰ ਜੀ, ਐਨੀਥਿੰਗ ਐਲਸ ਯੂ ਵਾਂਟ ਟੂ ਐਡ, ਉਹ ਵੀ ਜ਼ਰੂਰ ਕਰੋ, ਔਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਸਰ।
ਸ਼ੋਰ ਸਰ, ਫੋਨ ਨੰਬਰ ਇਜ਼ 647-302-8589, 647-302-8589। ਯੁਧਵੀਰ ਜੀ, ਸਭ ਤੋਂ ਵੱਡੀ ਟਰਬਲ ਆਉਂਦੀ ਹੈ, ਚਾਹੇ ਉਹ ਇਨਵੈਸਟਮੈਂਟ ਹੈ, ਚਾਹੇ ਉਹ ਬਾਇੰਗ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਪ੍ਰੋਪਰਟੀ ਲੱਭ ਰਹੇ ਨੇ, ਕਿ ਉਹਨਾਂ ਨੂੰ ਇਹੀ ਡਰ ਲੱਗਦਾ ਰਹਿੰਦਾ ਕਿ ਸਾਡੀ ਮੌਰਗੇਜ ਅਪਰੂਵ ਹੋਏਗੀ ਕਿ ਨਹੀਂ। ਸਭ ਨੂੰ ਪਤਾ ਅੱਜ ਦੀ ਡੇਟ ਚ ਪ੍ਰੋਪਰਟੀਜ਼ ਦੇ ਅਪਰੇਜ਼ਲਸ ਬਹੁਤ ਘੱਟ ਆ ਰਹੀ ਹੈ, ਅਸੀਂ ਮੌਰਗੇਜਸ ਕਰਦੇ ਨਹੀਂ ਹਾਂ ਸਰ, ਲੇਕਿਨ ਸਾਡੇ ਕੋਲ ਬਹੁਤ ਹੀ ਐਕਸਪੀਰੀਅੰਸਡ ਮੌਰਗੇਜ ਬ੍ਰੋਕਰ ਅਟੈਚਡ ਹੈ, ਚਾਹੇ ਉਹ ਰੈਜੀਡੈਂਸ਼ੀਅਲ ਹੈ, ਚਾਹੇ ਉਹ ਕਮਰਸ਼ੀਅਲ ਹੈ। ਵੀ ਵਿਲ ਵਾਕ ਯੂ ਥਰੂ ਔਨ ਯੋਰ ਕਮਰਸ਼ੀਅਲ ਔਨ ਯੋਰ ਮੌਰਗੇਜ ਸਾਈਡ ਐਜ਼ ਵੈਲ ਅਲੋਂਗ ਵਿਦ ਰੀਅਲ ਇਸਟੇਟ।
ਠੀਕ ਹੈ, ਥੈਂਕ ਯੂ ਸੋ ਮਚ, ਵਿਸ਼ ਯੂ ਆਲ ਦਾ ਬੈਸਟ। ਜਦੋਂ ਵੀ ਰੀਅਲ ਇਸਟੇਟ ਦੀ ਗੱਲ ਆਵੇ, ਦ ਕਿੰਗ ਆਫ ਰੀਅਲ ਇਸਟੇਟ ਉਪਿੰਦਰ ਅਵਸਥੀ ਸਾਹਿਬ ਨਾਲ ਸੰਪਰਕ ਕਰਨਾ ਹੈ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਯੁਧਵੀ ਜੀ, ਵਿਸ਼ ਯੂ ਦ ਸੇਮ ਸਰ।
ਥੈਂਕ ਯੂ ਜੀ, ਔਰ ਅਸੀਂ ਵਧਾਂਗੇ ਜੀ ਆਪਣੇ ਅਗਲੀ ਵੱਲ। ਅਨਿਲ ਜੀ, ਤੁਸੀਂ ਆਉਂਦੇ ਰਹੋ।
ਹਾਂ ਯੁਧਵੀ ਜੀ, ਸੁਪ੍ਰਭਾਤ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੇ ਕਾਮਨਾ ਕਰਤਾ ਹੂੰ ਯਸ਼ਵੀ ਸਪੋਰਟ ਜੀ।
ਸੁਪ੍ਰਭਾਤ ਜੀ, ਯਸ਼ਵੀ ਸਪੋਰਟ ਸਰ।
ਯੁਧਵੀ ਜੀ, ਬਾਤ ਚੱਲ ਰਹੀ ਥੀ ਪ੍ਰਸ਼ਾਸਨਿਕ ਸਮੱਸਿਆਓਂ ਕੀ ਕੈਨੇਡਾ ਕੀ। ਦੇਖੀਏ, ਯੇ ਬਹੁਤ ਗੰਭੀਰ ਵਿਸ਼ਾ ਹੈ, ਔਰ ਮੈਂ ਸਮਾਜ ਕੋ ਇਸਕੇ ਪ੍ਰਤੀ ਉਦਾਸੀਨ ਦੇਖ ਕਰ ਕਾਫੀ ਮੈਂ ਵੀ ਥੋੜਾ ਸਾ ਵਿਥਿਤ ਰਹਿਤਾ ਹੂੰ ਕਿ ਯੇ ਹੋ ਕਿਆ ਰਹਾ ਹੈ ਕਿ ਲੋ ਹਮਾਰੇ ਹੀ ਦੇਸ਼ ਕੇ ਨਾਗਰਿਕ ਇਨ ਸਮੱਸਿਆਓਂ ਕੋ ਗੰਭੀਰਤਾ ਸੇ ਕਿਉਂ ਨਹੀਂ ਲੇਤੇ, ਕਿਉਂਕਿ ਜਬ ਤੱਕ ਹਮ ਸਵਯਮ ਗੰਭੀਰਤਾ ਸੇ ਨਹੀਂ ਲੇਂਗੇ ਤੋ ਜੋ ਉੱਪਰ ਪ੍ਰਸ਼ਾਸਨ ਕਰਨੇ ਵਾਲੇ ਉਨਕੇ ਪਾਸ ਸੰਦੇਸ਼ ਕੈਸੇ ਜਾਏਗਾ ਕਿ ਵੋ ਲੋਕ ਜਨਤਾ ਕੀ ਅਪੇਕਸ਼ਾਓਂ ਕੇ ਉੱਪਰ ਪੂਰਾ ਨਹੀਂ ਉਤਰ ਰਹੇ ਹੈਂ। ਜਬ ਤੱਕ ਵੋ ਉਨਕੀ ਅਪੇਕਸ਼ਾਓਂ ਪੇ ਉੱਪਰ ਨਹੀਂ ਪੂਰੇ ਉਤਰੇਂਗੇ ਤੋ ਆਗੇ ਉਨਕੇ ਪਾਸ ਕੈਸੇ ਚਾਂਸ ਰਹੇਗਾ ਅੱਗੇ ਬੜ੍ਹਨੇ ਕਾ। ਅਬ ਸਮੱਸਿਆ ਇਹ ਆ ਰਹੀ ਹੈ, ਅਬ ਦੇਖੀਏ, ਤੀਨ ਹਮਾਰੇ ਪਾਸ ਤੀਨ ਕ੍ਰਮ ਹੈ, ਹਮ ਕੇਂਦਰੀ ਸਰਕਾਰ, ਪ੍ਰਾਦੇਸ਼ਿਕ ਸਰਕਾਰ, ਔਰ ਹਮਾਰੀ ਜੋ ਸਿਟੀ ਕੀ ਸਰਕਾਰ ਹੋਤੀ ਹੈ। ਇਨ ਤੀਨੋਂ ਸਤਰੋਂ ਕੇ ਉੱਪਰ ਆਪ ਮੁਝੇ ਕੋਈ ਐਸਾ ਵਿਭਾਗ ਬਤਾ ਸਕਤੇ ਹੈ ਜਿਸਕੇ ਅੰਦਰ ਬਹੁਤ ਬੜੀਆ ਪ੍ਰਸ਼ਾਸਨਿਕ ਸਤਰ ਕੇ ਉੱਪਰ ਕਾਮ ਚੱਲ ਰਹਾ ਹੋ,
या कहीं कोई समस्या नहीं आ रही हो, बिल्कुल धारा प्रवाह चल रहा है कोई का, कोई ऐसा है आपके पास जानकारी में?
गुड क्वेश्चन सर. ऐसा है कि पहला पॉइंट के हम लोग जब ध्यान नहीं देंगे, हम लोग कॉम्पिटेंट लीडर्स नहीं भेजेंगे, तो फिर ये प्रशासनिक समस्याएं आएंगी आएंगी, जिसे जो हम गवर्नेंस की बात कर रहे हैं वहां पर दिक्कतें आएंगी आएंगी. अभी म्युनिसिपल इलेक्शंस होने जा रही हैं, हमने काउंसलर भी इलेक्ट करने हैं, स्कूल बोर्ड ट्रस्टी भी इलेक्ट करने हैं, मेयर भी इलेक्ट करने हैं. बहुत इंपॉर्टेंट है, अगर हम चाहते हैं कि हमारे शहर का कामकाज अच्छा चले तो हम बहुत ध्यान से वोट करें. सर हमारा जो वाई मीडिया पॉलिटिकल सेंसेक्स है उसमें हम बहुत डिटेल में कवर करते हैं, पूरी डिटेल में डिबेट करवाते हैं. इस बार बहुत सारे जो डिबेट्स हैं बहुत कम हुई हैं, इस बार डिबेट्स जो प्रोविंशियल इलेक्शंस हैं बड़ी कम हुई हैं. मैं कई बार, मैं पहले भी जिक्र कर चुका हूं कि कई बार हम ये सारा कुछ करते हैं और हम खुद सोचते हैं कि ये इसकी आउटपुट कितनी निकल रही है कितनी नहीं निकल रही. लेकिन मैं एक बार फिर कहूंगा कि बहुत कुछ जो है वो हम डिस्कस करते हैं, प्लीज ध्यान से सुने और देन मेक एन इन्फॉर्म डिसीजन. क्योंकि जो हम कॉम्पिटेंट लीडर्स नहीं इलेक्ट करते हैं वही हमारी प्रॉब्लम्स का रूट कॉज है. जिन्या भी प्रॉब्लम्स ने, वट एवर प्रॉब्लम्स यू आर फेसिंग, द रूट कॉज इज वी आर नॉट इलेक्टिंग कॉम्पिटेंट लीडर्स, उदे कारण है. अगला पॉइंट जिहड़ा तुसी कहा कि जी आप कहीं कोई बताइए कि कहीं पर कोई आपको अच्छा काम नजर आ रहा है, तो अच्छे काम में मैं एक नाम ही ले देता हूं आपके सामने, कॉम्पिटेंट है अनीता आनंद. अनीता आनंद जी का आप ट्रैक रिकॉर्ड देखिए, उनकी क्वालिफिकेशन देखिए, उनकी एडमिनिस्ट्रेटिव कैपेबिलिटीज देखिए. जब अनीता आनंद जी को कैबिनेट मिनिस्टर बनाया गया, मेरा इंटरव्यू आप पढ़ लीजिए, हिल टाइम्स में है, ओटावा से अखबार निकलता है हिल टाइम्स, उन्होंने मेरा इंटरव्यू किया था. उन्होंने मेरे से बड़ा घुमा फिरा के पूछा, उनको ऐसा लग रहा था कि किसी कोटे में दे दिया गया, कोई हिंदू कैबिनेट मिनिस्टर शायद बनाना हो, शायद उस कोटे में मिल गया इनको. मैंने कहा जी आप मेरे से कभी इधर से सवाल पूछे कभी उधर से सवाल पूछे. मैं कहा जी कैपेबिलिटी है, एक्सपीरियंस है उनका, काबिलियत है, पढ़ ले रिकॉर्ड पे है मेरा, जब बिल्कुल नई नई बनाया था इनको. मैं कहा जी ये कमाल की मिनिस्टर साबित होंगे अनीता आनंद जी, क्योंकि रिकॉर्ड है उनका, रिकॉर्ड बोलता है. और वही हुआ, इतनी बड़ी मिनिस्टर फॉर प्रोक्योरमेंट के तौर पे इतनी बड़ा चैलेंज था कनाडा के लिए कि कैसे हमने वैक्सीन पहले लेकर आनी है, प्रोक्योर करनी है, क्योंकि दुनिया भर में लड़ाई थी, कैसे हमने पर्सनल प्रोटेक्टिव इक्विपमेंट लेकर आना है. चाइना में तो ये आलम हो चुका था कि बड़े बड़े जो बिजनेसमैन है वो कंट्रीज से ज्यादा पैसा था उनके पास, वो वहां से मिडल ईस्ट से जाते थे क्योंकि मिडल ईस्ट में बड़ा पैसा है, चाइना पे जाते थे, ये जहाज भरा पड़ा है ग्लव्स का मास्क का, इसको फटाफट मिडल ईस्ट भेज दो, वहां पे दुबई भेज दो, सऊदी अरेबिया भेज दो. वो जहाज तैयार होता था किसी और कंट्री के जाने के लिए, तो कंट्री को छोड़ो, कंट्री का पैसा तो कल आना है, ये पकड़ो कैश मनी, पैसा पकड़ो, जहाज भेज दो. उस समय यहां पर पर्सनल प्रोटेक्टिव इक्विपमेंट लेकर आना, फिर वैक्सीन को सिक्योर करना, फिर सिक्योर करके उनकी प्रोक्योरमेंट मुहैया यहां पर करवानी और फिर डिस्ट्रीब्यूशन करनी है, सारा बड़ा चैलेंजिंग काम था. इट वॉज नॉट एन ईजी जॉब. तो कमाल का काम किया अनीता आनंद जी ने. उसके बाद अब बताओ डिफेंस मिनिस्टर, बड़ा खतरनाक पोर्टफोलियो है. क्यों? क्योंकि सेक्सुअल मिसकंडक्ट के एलिगेशन है, बजट हम बढ़ा के नहीं उनको दे रहे हैं, मिलिट्री में हजारों समस्याएं हैं, अब उसको लीड कर रही है वो. सो ऐसा नहीं है कि कॉम्पिटेंट लीडर्स नहीं है, कॉम्पिटेंट लीडर्स हैं, और वो सारे कैनेडा में ये कॉम्पिटेंस दिखाना कोई आसान काम थोड़ी है अगर आप इतने कॉम्पिटेंट हैं. इट्स नॉट ईजी. आगे वो क्या करती हैं नहीं करती वो कल की बात है. कल नहीं अच्छा काम करेंगी तो हम बता देंगे कि अच्छा काम नहीं कर रही हैं. आज वो अच्छा काम कर रही हैं, आपने सवाल पूछा, मैंने आपको बता दिया. लेकिन और बहुत सारे कॉम्पिटेंट लीडर्स की जरूरत है. जी
ऋतुवीर जी, ऐसा है कि इस समय आज हम उस जगह के ऊपर आकर खड़े हो गए हैं, जितना विलंब होगा, जितनी देरी होगी, उतना हम अपने राष्ट्र का स्वयं का नुकसान करेंगे. आज समस्या ये है कि जिन प्रशासनिक पदों के ऊपर चुनाव होता है उसका आधार क्या है? उसका आधार गुणवत्ता है. क्या हम कंपिटिशन के थ्रू लोगों को चुनते हैं? क्या प्रतियोगिताएं करते हैं हम लोग? हम वहां से जो बेहतर है, जो अति उत्तम है, क्या उसे चुनते हैं? या हम मात्र रेफरेंस के चक्कर में पड़े हुए हैं? रेफरेंस के चक्कर के अंदर हमारा पारिवारिक प्रशासनिक क्षमताओं का बहुत नुकसान हो रहा है. आप ये देखिए, मैं आपको कुछ उदाहरण देना चाहता हूं जो कि अपने आप में दिल को हिला देने वाले उदाहरण है. सर्विस कनाडा के बाहर -20 के अंदर, और कनाडा सर्विस कनाडा और सर्विस ओंटारियो दोनों की हालत बता रहा हूं मैं, उन दोनों के बाहर लाइनें लगती थी सवेरे 3-3, 4-4, 5-5 बजे -20 के अंदर लोग बाहर खड़े होके लाइन के अंदर, और वहां पे 2-2, 3-3, 4-4 घंटे खड़े उनका नंबर आता था. हमने तो उनको मानव भी नहीं समझा, हमने तो अपने कुत्तों को भी हम अपने कपड़े पहना के बाहर ले जाते, हमने उनको भी बाहर खड़ा किया। तो लेकिन वो ये क्रम चलता रहा, इसके लिए कोई प्रशासनिक क्षमताएं होंगी तभी इनके सुधार निकलेंगे ना, उसका कोई सुधार नहीं निकला, वो एज इट इज ही चलता रहा महीनों की महीनों। अच्छा पूरी सर्दियां ऐसे गुजर गई, अब उसके बाद पासपोर्ट का समस्या इतनी गहरी समस्या है, पर प्रशासनिक क्षमताएं होंगी तभी इन समस्याओं के निदान होंगे। समस्या यहाँ पे प्रवाह है, हम हमारे पास जो प्रशासनिक स्तर पे जो लोग बैठे हुए हैं वो उस वहां पे उस स्तर पे नहीं है, वो कहां से निकलेगा, वो प्रतियोगिता से आएगा। जब आप एक कठिन सा प्रश्न तैयार करेंगे, प्रश्न पत्र होगा, उसको पहले वो पास करेंगे, फिर 3 का प्रोसेस बनाएंगे हम इंटरव्यू का, उसके थ्रू पूरा स्क्रीन होके जब वो फिल्टर होके आगे जाएंगे, वो लोग देंगे हमें काम, वो इन समस्याओं के निदान देंगे। क्या हम वो कर रहे हैं? जब तक हम ये नहीं करेंगे, या आप मैंने अभी 3 आपको चीजें बताई हैं, और उसके अलावा हमारे जो हेल्थ की समस्याएं हैं, हेल्थ की समस्याओं के अंदर कहां कोई फायदा हो पाया। तो हमारी पुलिस के अंदर आप मुझे बताइए, पुलिस के अंदर कोई भी जो केस रिपोर्ट होता है, क्या उसके जो दिन तय होते हैं उस दिन के अंदर वो उसको सॉल्व करते हैं? हर चीज का बस एक ही बात रहती है कि इन्वेस्टिगेशन चल रही है, वो इन्वेस्टिगेशन की कितनी देर तक चलेगी और कब उसका निर्णय आएंगे? आप क्या आप कभी उनके पूरे आंकड़े निकाल के देखें? ये तो आपको मैं उदाहरण दे रहा हूँ, ये सब उदाहरणों से हमें ये पता चलता है कि हम खड़े कहाँ पे हुए हैं। अब देखिए पूरे लोग, अब हमारी जो इमिग्रेशन का काम ले रहे हो आप, हर जगह प्रॉब्लम है, हर जगह समस्या है। इमिग्रेशन के अंदर देखो, इमिग्रेशन के अंदर लोग आ रहे हैं, लोगों को ला रहे हो, क्या वो हमारे उस स्तर के ऊपर हैं जिनकी हमें आवश्यकता है? ये टैक्स पेयर का पैसे के अंदर कोई कमी नहीं है, टैक्स पूरा आ रहा है सरकार को, लेकिन उस टैक्स का पूरा प्रयोग नहीं हो रहा है जो अच्छी तरह प्रयोग होना चाहिए। हमारे पास तो बहुत अच्छा खासा सरप्लस बजट होना चाहिए, लेकिन राजनीतिक उद्देश्यों की भेंट चढ़ जाता है वो धन। तो कुल मिला के आज हम उस जगह पे खड़े हुए हैं जहां हमें जागना होगा, हमें सचेत होना होगा, लोगों को भी उठना होगा, हमारे राजनीतिज्ञों को भी बोलना पड़ेगा। इसका सबसे पहला काम आप ये कर सकते हैं, एक हफ्ते में एक बार कोई ना कोई केंद्रीय मंत्री हमारे यहाँ रेडियो पे आना चाहिए, हमारे प्रश्नों के जवाब देने चाहिए। एक ना एक जो प्रादेशिक स्तर का कोई मंत्री हमारे रेडियो के ऊपर जरूर आना चाहिए, इसके लिए आपको प्रयास करने चाहिए, भाई ये बहुत आवश्यक है। और इसके अलावा मेरे पास एक प्रश्न होगा आपके लिए।
आपने जो पॉइंट्स हाईलाइट किए हैं सर, वो सारे बिल्कुल सही हैं, वैलिड हैं, और आपका जो कंसर्न है, जो आपकी चिंता है, वो बिल्कुल सही है, और आपने कहा है तो हम बिल्कुल हम लेकर आते हैं, मिनिस्टर्स को लेकर आते हैं। आप देखिए, फेडरल मिनिस्टर, प्रोविंशियल मिनिस्टर, म्युनिसिपल लेवल पे लगातार वो आते हैं, तो आने वाले टाइम पे उनको हम जरूर लाते रहेंगे। जी, आपका आखिरी पॉइंट। हाँ जी
जी, मानवता, आप, मैं राष्ट्र को बड़ा मानता हूँ, आप मानवता को बड़ा मानते हैं, हमारा विरोधाभास है, लेकिन वो अपनी अपनी विचारों की स्वतंत्रता है। मानवता का जो क्षेत्र है वो आपका कहाँ तक है?
मानवता का क्षेत्र इस पूरी धरती को गिना जाएगा, वैसे तो हम ब्रह्मांड को भी, इस यूनिवर्स को भी गिन सकते हैं, लेकिन फिलहाल सबसे पहले हम अपनी धरती से ही शुरुआत कर लें मानवता के बारे में।
दीजिए, यदि मानव की हत्या होती है तो दंड का भागी होता है
जी।
जो इस पृथ्वी पर जो जानवर हैं, क्या उनको जीने का अधिकार नहीं है? उनको मारने का व्यक्ति को अधिकार किसने दिया?
आपने बहुत संवेदनशील सवाल जो है वो पूछ लिया है, बड़ा सेंसिटिव इश्यू है। मेरी जो मेरी इसमें व्यक्तिगत राय है, और मैं ये कह दूं कि दिस इज माय हम्बल ओपिनियन, माय पर्सनल एंड हम्बल ओपिनियन, कम से कम मैं तो अपने तौर पे अब मैं नहीं कहूंगा कि मैं हमेशा से ऐसा था, मैं अब किसी भी जीव हत्या, क्योंकि मैं जीव की बात कर रहा हूं, जीवन की बात कर रहा हूं, लाइफ की बात कर रहा हूं, तो कोशिश करता हूं, मैं वर्ड कोशिश यूज करूंगा, कोशिश करता हूं कि ऐसा ना हो। बस मैं यही कह के इस बात को मैं समाप्त कर दूंगा कि मैं अपनी तरफ से कोशिश करता हूं। मेरा ये जाती तौर पे मानना है कि जहां पर भी लाइफ है, जो आपने बात की है, हम उनको जानवर कहते हैं, पर हो सकता है वो हमें जानवर कहते हो, हम उनको जानवर कहते हैं, हो सकता है वो हमें जानवर कहते हो, वो ये, क्योंकि बहुत सारे हम भी स्पीशीज हैं, वो भी स्पीशीज हैं, फर्क सिर्फ इतना है कि हमारा जो एक ऑर्गन है वो ज्यादा डेवलप हो गया। वो ऑर्गन कौन सा है? ब्रेन। ना तो हम इस धरती के सबसे ज्यादा तेज स्पीसीज है, हम तेज दौड़ सकते हैं? नहीं, चीता तेज दौड़ सकता है, शेर, बहुत सारे और चीजें, घोड़ा हमसे तेज दौड़ सकता है। क्या हम सबसे फिजिकली क्या हम सबसे ज्यादा ताकतवर हैं? नहीं, शेर हमसे ज्यादा ताकतवर है, हाथी हमसे ज्यादा ताकतवर है, हम शेर हाथी से नहीं भिड़ सकते फिजिकली, वन ऑन वन अगर मैं बात करूं। लेकिन हम ताकतवर किस किस बिना पर बने कि हमारा जो एक ऑर्गन है वो सबसे ज्यादा डेवलप हो गया, विच इज दैट, दैट इज ब्रेन, एज पार्ट ऑफ द एवोल्यूशन प्रोसेस। और इसमें कोई फर्क नहीं है, हम जैसे हम है वैसे ही बाकी जितने जीव हैं, वैसे ही वो सारे जीव हैं, वो हमें जानवर कहते होंगे, क्योंकि वो आपने देखा कभी किसी भी जीव को धर्म के नाम पर एक दूसरे को मारते हुए कभी देखा है? हम मारते हैं, वो तो हमें जानवर कहते होंगे। हम अपने आप को सिविलाइज्ड कहते हैं लेकिन उसके बावजूद बहुत सारी ऐसी चीजें करते हैं जो अनसिविलाइज्ड हैं। सो आपने बहुत अच्छा संवेदनशील बड़ा सेंसिटिव सवाल पूछा, मैं तो जाति तौर पर मेरी ये कोशिश है कि कोई किसी भी जीव की जो हत्या है ना मेरे से हो डायरेक्टली और ना मेरी कोशिश है, मैं फिर से कहूंगा कि इनडायरेक्टली भी नहीं, बस मैं ये कह देता हूं, जिसको अगर आप भोजन की भी बात कहते हैं तो मेरी कोशिश है कि सात्विक भोजन जो है वो किया जाए जिसमें किसी भी जीव हत्या का प्रयोग ना हो। मैं ज्यादा बात ना करता हुआ मैं फिर कह दूं कि इंसान गलतियों का पुतला है, मेरे से भी हजारों गलतियां होती हैं। आई एम नॉट ट्राइंग टू से दैट कि मैं बहुत अच्छे काम ही करता हूं, लेकिन पिछले हफ्ते हम बैडमिंटन खेल रहे थे, नीचे एक चींटी जा रही थी, तो आई जस्ट टोल्ड माय वाइफ बिकॉज वी आर प्लेइंग एज पार्टनर, मंडे की बात है, लास्ट मंडे, तो वी आर प्लेइंग एज पार्टनर, तो मैंने उनको बोला कि इसको क्योंकि आपके पैर के नीचे आएगी, वो आगे खेल रही थी मैं पीछे था, तो मैंने कहा इसको आप प्लीज हटाइए हाथ से उठा के, इसको ध्यान रखें कि ये इसकी डेथ ना हो जाए, ये चींटी चल रही है, इसको आप बैडमिंटन कोर्ट के बाहर इसको रख दीजिए, एंड शी डिड दैट। सो मेरी तो कोशिश है, मैं फिर कहूंगा, हो सकता है कि वो मैं नहीं देखता तो वहां मेरे से जीव हत्या हो सकती थी, लेकिन मैंने उनको बोला, उन्होंने साइड पे उठा के रख दिया। सो मैं सर कोशिश अपनी तरफ से जरूर करता हूं, एंड ये अवेयरनेस तो शायद हमारी दादी जी ने बचपन में ही हमें दी थी, उन्होंने तो लागू भी किया। हम जैसे तो होते हैं ना, बातें बड़ी बड़ी करते हैं, मैं अपनी बात कर रहा हूं, बातें मैं बड़ी बड़ी करता हूं, काम हमारे वैसे ही हैं, तो दादी जी ने बचपन में सिखाया है कि जीव हत्या जो है वो बिल्कुल नहीं होनी चाहिए। उसके बाद मैं खुद ही बोल देता हूं, मीट भी खा लिया, मतलब पहले मैं इंडिया में वेजिटेरियन था, यहां के मीट भी खा लिया, और चलो होती रही होगी जीव हत्या। उसके बाद फिर आई वॉच्ड बुद्धा जी, तो फिर बड़ा कुछ सोचा विचारा दोबारा से, कोविड में बड़ा कुछ देखा, कोविड में जो कुछ देखा, तो फिर सोचने पर मजबूर हुए कि दोबारा सोचने पर मजबूर हुए, बचपन में जो चीजें सिखाई गई थी वो वैल्यूज कहीं ना कहीं हम कहां छोड़ रहे हैं। सो जैसा मैंने कहा कि बुद्ध जी ने भी कहा कि अगर सबसे ज्यादा दुनिया में कोई तुम्हारे प्यार का हकदार है तो वो तुम हो, सबसे ज्यादा दुनिया में अगर कोई क्षमा का हकदार है, फॉरगिवनेस का हकदार है तो वो तुम हो, तो जो गलतियां की हैं उसको भी भुलाओ, प्यार भी सबसे ज्यादा तुम हकदार हो अपने प्यार के। तो मैंने कहा कि जो हो गया हो गया, अब जीव हत्या आगे से ना हो,
त्याग का कोई विकल्प है?
तो किसका जी?
व्यक्ति के प्राण में और जानवर के प्राण के अंदर, जो उसके अंदर प्राण है उसका, उस दोनों में कोई अंतर होता है? और क्या दया का कोई विकल्प है?
दया का कोई विकल्प नहीं है, दया का कोई विकल्प ही नहीं है। और जो हम बात करते हैं हमारे और उस किसी और जीव के प्राण में कोई अंतर है, बिल्कुल नहीं, अंतर किस बात का, उसको भी उतना ही दर्द होता है, वो सिर्फ हम उसकी जुबान नहीं समझते। बाहर ये सामने गैलरी है हमारे बैकयार्ड में, कई बार देखता हूं, अब इस गैलरी को पकड़ लो, उसकी गर्दन पे जब आप उसको मरोड़ोगे, जितना इंसान को दर्द होता है उतना उसके हो रहा है, गिलहरी के बच्चे देख रहे हैं, आप गिलहरी के बच्चे को कुछ करो, वो गिलहरी के बच्चे भी बेचारे, वो गिलहरी बेचारी शोर मचाएगी। बस फर्क इतना है, हमारे अंदर ताकत है, हमारा दिमाग ज्यादा चलता है, हम गिलहरी के बच्चों को पकड़ के मार सकते हैं, एक एक करके मार दें गिलहरी के बच्चों को, गिलहरी बेचारी बिलखेगी, गिलहरी बेचारी चीखेगी चिल्लाएगी, हम अपना काम कर देंगे, तो उसके कोई फर्क थोड़ी है, उतना सेम चीज है। आप किसी इंसान के बच्चों को मारोगे, उसकी माँ और बाप उसके तड़फेंगे बेचारे कि भाई हमारे बच्चों को क्यों मार रहे हो। इसी तरह आप गिलहरी के बच्चों को मारोगे, पीछे में कई बार देखता हूँ आती है, हमारा थोड़ा नुकसान तो नहीं करेगी, हमने शायद उनका नुकसान किया होगा, मैं तो ये सोचता हूँ, हमने जहां घर बनाए उनको बेचारों को बेघर कर दिया, अब वो पीछे आती है बैकयार्ड में, हमारा थोड़ा बहुत उल्टा उल्टा कर जाती है कई काम, तो मैंने कहा भी ठीक है भाई, हमने उनका घर खराब किया, वो अब हमारी कोई ना कोई चीजें चलता रहता है सिलसिला, ये तो कोई फर्क नहीं है सर, वो भी वही फर्क, सिर्फ ये कि वो गिलहरी की बिचारी की हम जबान नहीं समझ पा रहे, वो हमें बड़ा कुछ कहना चाहती है, चीज मैं कई बार देखता हूँ ऐसे हिलाती है मुंह हर देखती है, तो वो अपना कुछ कहना चाह रही है, फर्क सिर्फ इतना हमें समझ नहीं आ रहा बस, और कोई फर्क नहीं है। उसको भी वही दर्द है, वही सर सेम नर्वस सिस्टम है, जो नर्वस जो सेंट्रल नर्वस सिस्टम हमारे अंदर है उसके अंदर भी वही सेम सेंट्रल नर्वस सिस्टम है, साइंटिफिकली प्रूवन है वो। आप जब उसको उतना ही दर्द हो रहा है उसके भी दिमाग है, फर्क सिर्फ इतना है कि उसका ब्रेन उतना डेवलप नहीं है जितना हमारा है। तो हम गिलहरी को कर सकते हैं, वो गिलहरी बेचारी वो नहीं कर सकती, बस इतना ही फर्क है और कोई फर्क नहीं है।
युधि जी आज हम बहुत बड़े प्रश्न छोड़ के जा रहे हैं समाज के लिए, अब ये उनको अंतर्मनन के अंदर अपने डटोलना है, ध्यान करना है और थोड़ा सा विवेचना करनी है अपने अंतर्मन के अंदर, क्या ये प्रश्न ठीक है, यदि है तो इनके ऊपर क्या किया जाए। धन्यवाद जी।
धन्यवाद जी, बहुत शुक्रिया, धन्यवाद, बहुत शुक्रिया। हाँ जी जी, और साढ़े स्पॉन्सर गिरीश जी थोड़ी कॉल भी अगली करते हैं, गुरदेव सिंह जी थोड़ी भी, पुरुषोत्तम साहब, गुरदीप साहब जी थोड़ी भी जी कॉल असी डेफिनेटली लेने जी। साढ़े जेडे स्पॉन्सर ने वो शायद इंतजार कर रहे हैं,